अनंदत तन को आत गुरु पद बंदत क्यों दिशते बो गुर की कार चली आए कुछ वार ना पार।
वाहे गुरु जी का खालसा वाहे गुरु जी की फतेह। परम सत्कारियो गुरु खालसा सात संगत जीओ आप जी वडभागे हो के नेता प्रति शाम दे दीवाना विखे हाजरियां भरते हुए गुर इतिहास की पावन कथा सरवण कर रहे हो। तीर्थ उद्यम सतगुरु किया सब लोक उदरण अर्था। दसां पातशाहियां ने जो नगर वसाए तकरीबन ओ सारे नगर नदियां दे कंडियां ते वसाए। गुरु नानक पातशाह ने रावी दरिया दे कंडे ते करतारपुर साहिब ए नगर वसाया। गुरु अंगद देव पातशाह जी ने फेर वसाया फेर आण सतगुर खाड़ूर खड़ूर साहब ए नगर वसाया गुरु अंगद देव पातशाह जी ने। पट्टा दी बाणी जो गुरु ग्रंथ साहिब विखे दर्ज है ते उथे गोबिंदवाल गोबिंदपुरी सम जलियन तीर विपास बनायो। गुरु अमरदास पातशाह जी ने गोबिंदवाल ये शब्द आया है गोबिंदवाल गोविंदपुरी सम ते इतिहासकार एदा ना गोविंदवाल भी आखदे गोविंदवाल पर गुरबाणी विखे एदा नाम गोबिंदवाल आया है। ये नगर वसाया ब्यासा दरिया दे कंडे ते गुरु अमरदास पातशाह जी ने। गुरु रामदास पातशाह जी ने नगर वसाया श्री अमृतसर साहिब। पंजवें पातशाह ने श्री हरिमंदर साहिब की उसारी करवाई। तरन तारण साहिब करतारपुर साहिब आदि अनेक ही नगर वसाए। श्री गुरु हरगोबिंद साहिब जी ने हरगोबिंदपुरा साहिब ए नगर वसाया जिदी कथा आप जी पिछले कुछ दिन पहला सरवण कर चुके हो। ए हरगोबिंदपुरा साहिब गुरु हरगोबिंद साहिब जी ने वसाया। सतवें पातशाह उन्हां दे पिता बाबा गुरदत्ता जी ने गुरु हरगोबिंद साहिब जी दे बचना अनुसार कीर्तनपुर साहिब पुरातन महापुरुष विद्वान सज्जन इहदा नाम कीर्तनपुर साहिब आखदे अजकल नाम पै गया कीर्तपुर साहिब। यह नगर वसाया बाबा गुरदित्ता जी ने। सतगुरु साहिब जी ने हुक्म किया पुत्र जी तुसी सतलुज दरिया दे परले पासे एक महापुरुष बुढ़न शाह जी रहिंदे उन्हां कोल जाओ ते उन्हां दी आग्या अनुसार एक नगर वसाओ। बाबा गुरदित्ता जी परिवार सहित नाल सेवक जोधे गए तैयार पर तैयार होके ते बुढ़न शाह जी की आग्या अनुसार एक कीर्तपुर साहिब परमात्मा दे कीर्ति दे नां ते ए नगर वसाया। ते बुढ़न शाह जी आखन लगे कि बाबा गुरदित्ता जी जड़ा ए नगर वस रहा है ਆਪ ਜੀ ਦੇ ਪਿਤਾ ਹਰਗੋਬਿੰਦ ਸਾਹਿਬ ਉਹ ਯੁੱਧਾਂ ਤੋਂ ਜਦੋਂ ਵਿਹਲੇ ਹੋਣਗੇ, ਜਦੋਂ ਚਾਰ ਯੁੱਧ ਮਹਾਰਾਜ ਜੀ ਦੇ ਕੀਤੇ, ਚੌਥਾ ਜੰਗ ਯੁੱਧ ਕਰਕੇ ਸਤਿਗੁਰ ਜੀ ਕੀਰਤਪੁਰ ਸਾਹਿਬ ਆ ਕੇ ਬਿਰਾਜਮਾਨ ਹੋਏ ਅਤੇ ਆਪ ਜੀ ਦਾ ਪੁੱਤਰ ਇਸ਼ਾਰਾ ਕਰਤਾ ਸ੍ਰੀ ਹਰਰਾਜ ਸਾਹਿਬ ਜੀ ਵੱਲ, ਉਹ ਵੀ ਇਸੇ ਸਥਾਨ ਤੇ ਰਹਿਣਗੇ, ਉਹਨਾਂ ਦਾ ਪ੍ਰਕਾਸ਼ ਵੀ ਇਸੇ ਇਲਾਕੇ ਵਿਖੇ ਹੋਵੇਗਾ। ਤੇ ਬਾਬਾ ਜੀ ਨੇ ਇਹ ਨਗਰ ਵਸਾਇਆ। ਗੁਰੂ ਦੀ ਕਿਰਪਾ ਸਦਕਾ ਮਾਤਾ ਨੱਤੀ ਜੀ ਦੀ ਉਧਰ ਵਿਖੇ ਗੁਰੂ ਹਰਰਾਜ ਸਾਹਿਬ ਜੀ ਦਾ ਸਰੀਰ ਬਣਨ ਲੱਗਾ। ਦੂਜੇ ਪਾਸੇ ਹਰਗੋਬਿੰਦ ਸਾਹਿਬ ਜੀ ਰੋਜ਼ ਸ਼ਿਕਾਰ ਨੂੰ ਜਾਂਦੇ, ਯੁੱਧ ਕਿਰਿਆ ਕਰਦੇ, ਅਖੇਰ ਬਿਰਤ ਰਾਜਨ ਕੀ ਲੀਲਾ, ਤਿਆਰ ਪਰ ਤਿਆਰ ਹੋ ਕੇ ਮਹਾਰਾਜ ਕਦੀ ਤਾਂ ਸ਼ਿਕਾਰ ਨੂੰ ਜਾਂਦੇ, ਕਦੀ ਯੋਧਿਆਂ ਨੂੰ ਤਿਆਰ ਪਰ ਤਿਆਰ ਕਰਦੇ, ਯੋਧਿਓ ਤਿਆਰ ਪਰ ਤਿਆਰ ਹੋ ਜਾਓ। ਹੁਣ ਸਮਾਂ ਭਗਤੀ ਦਾ ਵੀ ਹੈ, ਸ਼ਕਤੀ ਦਾ ਵੀ ਹੈ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦੋਵੇਂ ਰਸ ਦੇ ਰਹੇ ਹਨ, ਇੱਕ ਸ਼ਾਂਤ ਰਸ, ਇੱਕ ਵੀਰ ਰਸ। ਜਿੱਥੇ ਸ਼ਾਂਤ ਰਸ ਦੀ ਲੋੜ ਹੈ ਮਨ ਨੂੰ ਟਿਕਾਉਣ ਦੀ, ਉੱਥੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਉਂਦੇ। ਜਿੱਥੇ ਵੀਰ ਰਸ ਦੀ ਲੋੜ ਹੈ ਉੱਥੇ ਢਾਡੀ ਵਾਰ ਆ, ਯੋਧਿਆਂ ਦੀ ਵਾਰ ਆ। ਕਦੀ ਸ਼ਿਕਾਰ ਖੇਡਦੇ, ਕਦੀ ਗੱਤਕਾ ਖੇਡਦੇ, ਕਦੀ ਘੋੜ ਸਵਾਰੀ, ਤੇ ਯੋਧੇ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਅੰਗ ਸੰਗ ਰਹਿੰਦੇ। ਅਨੇਕਾਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਅਨੇਕਾਂ ਹੀ ਗੁਰਸਿੱਖ ਗੁਰੂ ਅਮਰਦਾਸ ਜੀ ਦੇ ਵੇਲੇ ਜਿਹੜੇ ਪ੍ਰਚਾਰ ਕਰਨ ਜਾਂਦੇ, ਉਹ ਪ੍ਰਚਾਰਕ ਉਹ ਮਸੰਦ ਰੂਪ ਆਪ ਦਾ ਜੁੜੇ ਹੋਏ ਕਈਆਂ ਨੂੰ ਜੋੜਦੇ ਹਨ। ਇਹ ਗੁਰਸਿੱਖਾਂ ਦੀ ਰੀਤ ਹੈ, ਇੱਕ ਮਰਿਆਦਾ ਹੈ, ਜਿਹੜੇ ਜੁੜੇ ਹਨ ਉਹ ਜੋੜਦੇ ਹਨ, ਤੋੜਦੇ ਨਹੀਂ। ਜਿੱਥੇ ਜਿੱਥੇ ਗੁਰੂ ਕੇ ਪਿਆਰੇ ਬਹਿ ਗਏ, ਇੱਕ ਸੇਵਕ ਗੁਰਪਾਸ, ਇੱਕ ਗੁਰਕਾਰੈ ਲਾਈਨ। ਇੱਕ ਤਾਂ ਗੁਰੂ ਕੇ ਪਿਆਰੇ ਗੁਰੂ ਕੋਲ ਰਹਿ ਕੇ ਸੇਵਾ ਕਰਦੇ, ਤੇ ਇਕਨਾਂ ਨੂੰ ਮਹਾਰਾਜ ਜੀ ਨੇ ਸੇਵਾ ਤੇ ਲਗਾਇਆ, ਭਾਈ ਜਾ ਕੇ ਪ੍ਰਚਾਰ ਕਰੋ, ਆਪ ਨਾਮ ਜਪੋ ਤੇ ਦੂਜਿਆਂ ਨੂੰ ਨਾਮ ਜਪਾਓ। ਇਸ ਤਰ੍ਹਾਂ ਹਰ ਥਾਂ ਤੇ ਗੁਰੂ ਦੀ ਕੀਰਤੀ ਫੈਲੀ ਹੋਈ ਤੇ ਗੁਰੂ ਕੇ ਸਿੱਖ ਤਿਆਰ ਪਰ ਤਿਆਰ ਹੋ ਕੇ ਨਾਮ ਸਿਮਰਨ ਦਾ ਜਾਪ ਕਰਦੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਗਾਂਹ ਕੀ ਭਾਣਾ ਵਰਤਾ ਰਹੇ ਹਨ, ਆਓ ਸਾਰੇ ਗੁਰਮਤ ਪਿਆਰੇ ਇਸ ਤੋਂ ਅਗਲੀ ਵਿਚਾਰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਕਿਉਂ ਪਈ ਬ੍ਰਿੰਦ ਮਸੰਦ ਮਿਲਾਂਦ ਆਨੰਦ,
ਅਨੇਕਾਂ ਹੀ ਮਸੰਦ ਬੜੇ ਆਨੰਦ ਨੂੰ ਪ੍ਰਾਪਤ ਕਰਦੇ। ਜਿਹੜੇ ਮਸਨਦ, ਇਹ ਸ਼ਬਦ ਅਰਬੀ ਦਾ ਹੈ, ਮਸਨਦ ਜਿਹੜਾ ਪ੍ਰਚਾਰਕ ਹੋਵੇ, ਪ੍ਰਚਾਰ ਕਰੇ, ਐਸੇ ਅਨੇਕਾਂ ਮਸੰਦ ਆਨੰਦ ਵਿੱਚ ਰਹਿ ਕੇ ਪ੍ਰਚਾਰ ਕਰਦੇ ਹਨ, ਆਪ ਨਾਮ ਜਪਦੇ, ਨਾਮ ਜਪਾਉਂਦੇ ਹਨ।
ਤਨ ਕੋ ਆਨ ਗੁਰੂ ਪਦ ਬੰਦਤ,
ਅਤੇ ਗੁਰੂ ਦੀ ਕਾਰ ਭੇਟਾ ਇਕੱਠੀ ਕਰਕੇ ਸਤਿਗੁਰ ਸਾਹਿਬ ਜੀ ਦੇ ਹਜੂਰ ਅਰਪਣ ਕਰਦੇ ਹਨ।
ਕਿਉਂਦੀ ਜਿਤੇ ਬੋ ਗੁਰ ਕੀ ਕਾਰ, ਚਲੀ ਆਏ ਕੁਝ ਵਾਰ ਨ ਪਾਰ।
ਉੱਤਰ ਦੱਖਣ ਪੂਰਬ ਪੱਛਮ ਤੋਂ ਜਿੱਥੇ ਜਿੱਥੇ ਇਹ ਗੁਰਮੁਖ ਪਿਆਰੇ ਮਸੰਦ ਰਹਿੰਦੇ, ਹਰ ਗੁਰਸਿੱਖ ਤੋਂ ਗੁਰੂ ਦੀ ਕਾਰ ਭੇਟਾ ਇਕੱਠੀ ਕਰਕੇ ਸਤਿਗੁਰ ਸਾਹਿਬ ਜੀ ਦੇ ਹਜੂਰ ਅਰਪਣ ਕਰਦੇ ਹਨ।
ਖਰਚ ਹਮੇਸ਼ ਵਿਸ਼ੇਸ਼,
ਜੋ ਵੀ ਕਾਰ ਭੇਟਾ ਗੁਰੂ ਘਰ ਆ ਜਾਵੇ ਉਹ ਲਗਾ ਜਾ ਜਾਂਦੀ ਹੈ, ਇਕੱਠੀ ਨਹੀਂ ਕੀਤੀ ਜਾਂਦੀ। ਇਹ ਗੁਰੂ ਘਰ ਦੀ ਮਰਿਆਦਾ ਹੈ। ਗੁਰੂ ਅਮਰਦਾਸ ਜੀ ਵੇਲੇ ਜੋ ਵੀ ਅੰਨ, ਦਾਲ, ਆਟਾ, ਚੀਨੀ ਆ ਗਿਆ ਉਹ ਸਭ ਤਿਆਰ ਬਰ ਤਿਆਰ ਕਰਕੇ, ਦੇਖ ਕਰਕੇ ਸੰਗਤਾਂ ਨੂੰ ਚੁਕਾ ਦੇਣੀ। ਜਿਹੜਾ ਸੰਗਤਾਂ ਤੋਂ ਬਚ ਜਾਵੇ ਉਹ ਫਿਰ ਡੰਗਰਾਂ ਨੂੰ ਪਾ ਦੇਣਾ, ਜਿਹੜਾ ਉਹਨਾਂ ਤੋਂ ਬਚ ਜਾਵੇ ਉਹ ਦਰਿਆ ਵਿਖੇ ਰੋੜ ਦੇਣਾ। ਇੱਥੇ ਤੱਕ ਸਤਿਗੁਰ ਸਾਹਿਬ ਜੀ ਦੀ ਮਰਿਆਦਾ ਰਹੀ ਕਿ ਰਾਤ ਨੂੰ ਪਾਣੀ ਵੀ ਨਹੀਂ ਰੱਖਣਾ, ਪਰਮਾਤਮਾ ਆਪ ਸਵੇਰੇ ਬਖਸ਼ਿਸ਼ ਕਰੇਗਾ। ਇਸ ਤਰ੍ਹਾਂ ਗੁਰੂ ਘਰ ਵਿਖੇ ਜੋ ਵੀ ਕਾਰ ਪੇਟਾ ਆਉਂਦੀ ਹੈ ਉਹ ਗੁਰਸਿੱਖ ਪਿਆਰੇ ਦੇਗ ਚਲਾ ਕੇ ਇਹ ਸਾਰੀ ਸੇਵਾ ਕਰਦੇ ਹਨ।
ਕਾਰ ਚਲਾਏ ਮਸੰਦ ਵਿਸ਼ੇਸ਼
ਮਸੰਦ ਜਿਨ੍ਹਾਂ ਦੀ ਸੇਵਾ ਲਗਾਈ ਉਹ ਸਾਰੀ ਕਾਰ ਸੇਵਾ ਆਪਣੇ ਹੱਥੀ ਕਰਦੇ ਜਾਂ ਕਰਵਾਉਂਦੇ ਹਨ।
ਤੁਰੰਗ ਖਰੀਦਣ ਭਾਰੇ
ਕਈ ਗੁਰਸਿੱਖ ਪਿਆਰੇ ਇਹ ਮਸੰਦ ਰੂਪ ਵਿਖੇ ਗੁਰੂ ਘਰ ਲਈ ਘੋੜੇ ਖਰੀਦ ਕੇ ਲਿਆਂਦੇ, ਵਧੀਆ ਵਧੀਆ ਅਰਬੀ ਘੋੜੇ ਗੁਰਮੁਖ ਪਿਆਰੇ ਇਹ ਖਰੀਦ ਕੇ ਲੈ ਕੇ ਆਉਂਦੇ ਹਨ। ਗੁਰੂ ਘਰ ਵਿਖੇ ਹਰ ਵੇਲੇ ਲੰਗਰ ਚੱਲਦਾ ਹੈ, ਇੱਕ ਸ਼ਬਦ ਦਾ ਲੰਗਰ, ਇੱਕ ਪ੍ਰਸ਼ਾਦਾ ਆਦਿਕ, ਇਹ ਲੰਗਰ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਹੈ।
ਜਗ ਮੈਂ ਦੋਨੋ ਵਸਤੂ ਸਾਰ ਦੇ ਗੁਰੂ ਤੇਗ ਕਰਨ ਜੈ
ਕਾਰ ਵਿਖੇ ਦੋ ਵਸਤੂਆਂ ਹਨ, ਇਹ ਸਾਰ ਤੱਤ ਹੈ ਕਿ ਇੱਕ ਤਾਂ ਪਹਿਲਾਂ ਪੇੜ ਦੀ ਖੁਰਾਕ ਦੇਗ, ਪ੍ਰਸ਼ਾਦਾ ਲੰਗਰ ਇਹ ਵੀ ਗੁਰੂ ਘਰ ਚੱਲਦਾ ਹੈ। ਦੂਜਾ ਹੈ ਕਿ ਕੋਈ ਕਿਸੇ ਦੇ ਵਾਰ ਨਾ ਕਰੇ, ਜਿਹੜਾ ਵਾਰ ਕਰੇ ਉਹਦੇ ਲਈ ਤੇਗ ਹਾਜ਼ਰ ਹੈ। ਕਿਸੇ ਗਰੀਬ ਤੇ ਕਿਸੇ ਗਊ ਤੇ ਅਤਿਆਚਾਰ ਕਰੇ ਤੇ ਫਿਰ ਤੇਗ ਚਲਾਣੀ ਜਾਇਜ਼ ਹੈ। ਗੁਰੂ ਘਰ ਵਿਖੇ ਦੋਵੇਂ ਚੀਜ਼ਾਂ ਹਨ, ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹੇ ਔਰ ਨਾ ਦਲੈ। ਇਸ ਤਰ੍ਹਾਂ ਮਹਾਰਾਜ ਜੀ ਦੇ ਪਿਆਰੇ ਹਰ ਵੇਲੇ ਦੇਗ ਚਲਾਉਂਦੇ ਹਨ ਤੇ ਤੇਗ ਨਾਲ ਤਿਆਰ ਬਰ ਤਿਆਰ ਰਹਿੰਦੇ ਹਨ।
ਸੋ ਗੁਰ ਘਰ ਮੈਂ ਭਈ ਉਦਾਰਾ ਜੇ ਤਿਕ ਬਿਸਮਰੇ ਉਹ ਜਗ ਸਾਰਾ।
ਇਸ ਕਰਕੇ ਸਾਰਾ ਸੰਸਾਰ ਕਾਰ ਵਿਹਾਰ ਲੱਗਿਆ ਹੋਇਆ ਹੈ, ਹਰ ਬੰਦਾ ਆਪਣੇ ਪੇਟ ਖਾਤਰ ਪ੍ਰਸ਼ਾਦੇ ਖਾਤਰ ਕੰਮ ਕਾਰ ਕਰ ਰਿਹਾ ਹੈ ਤੇ ਜਿਹੜੇ ਸਿਪਾਹੀ ਸੈਨਿਕ ਆਦਿਕ ਉਹ ਤੇਗ ਲੈ ਕੇ ਲੜਦੇ ਹਨ ਆਪਣੇ ਪੇਟ ਖਾਤਰ। ਗੁਰੂ ਘਰ ਵਿਖੇ ਦੋਵੇਂ ਚੀਜ਼ਾਂ ਚੱਲਦੀਆਂ, ਭੁੱਖੇ ਲਈ ਦੇਗ ਹੈ, ਕਿਸੇ ਲੋੜਵੰਦ ਲਈ, ਕਿਸੇ ਗਰੀਬ ਲਈ ਤੁਰ ਗੁਰੂ ਘਰ ਸਹਾਇਤਾ ਮੰਗਣ ਆਇਆ ਹੈ ਤੇ ਜਰਵਾਣੇ ਦੀ ਹੱਤਿਆ ਲਈ ਇਹ ਤੇਗ ਦੀ ਲੋੜ ਹੈ। ਇੱਥੇ ਦੋਵੇਂ ਰਹਿੰਦੀਆਂ ਹਨ।
ਜੇ ਤਿਕ ਬਿਸਮਰੇ ਉਹ ਜਗ ਸਾਰਾ,
ਜਿਸ ਕਰਕੇ ਸਾਰਾ ਸੰਸਾਰ ਇਹ ਦੋਨਾਂ ਕਰਕੇ ਆਪਣੇ ਆਪ ਤੇ ਕੁਰਬਾਨ ਹੋ ਰਿਹਾ। ਜੇ ਤਿਕ ਜਿਤਨਾ ਵੀ ਸੰਸਾਰ ਹੈ ਦੇਹ ਕਰਕੇ ਅਤੇ ਤੇਗ ਕਰਕੇ ਇਹ ਹਰ ਵੇਲੇ ਜੰਗ ਯੁੱਧ ਕਰਦੇ, ਭਾਵ ਇਹਦੀ ਲੋੜ ਖਾਤਰ ਹਰ ਕਾਰ ਕਰ ਰਹੇ ਹਨ।
ਇੱਕ ਦਿਨ ਸਤਿਗੁਰ ਚੜੇ ਸ਼ਿਕਾਰ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਤੇ ਚੜੇ ਹਨ।
ਭਏ ਸੰਗ ਤਬ ਸੁਪਤ ਹਜ਼ਾਰ,
ਸਤਿਗੁਰੂ ਸਾਹਿਬ ਜੀ ਦੇ ਨਾਲ ਅਨੇਕਾਂ ਹੀ ਯੋਧੇ ਹਨ, ਅਨੇਕਾਂ ਹੀ ਸਿਪਾਹੀ ਹਨ।
ਵਿਧੀਆ ਜੇਠਾ ਸਾਹਿਬ ਭਾਨਾ,
ਬਾਬਾ ਵਿਧੀ ਚੰਦ ਜੀ, ਭਾਈ ਬੇਠਾ ਜੀ, ਭਾਈ ਜੇਠਾ ਜੀ, ਉਹ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਗਏ, ਭਾਈ ਭਾਨਾ ਜੀ ਅੰਸ ਵੰਸ਼ ਬਾਬਾ ਬੁੱਢਾ ਸਾਹਿਬ ਜੀ ਦੀ, ਐਸੇ ਗੁਰਮੁਖ ਪਿਆਰੇ ਇਹ ਯੋਧੇ ਸਤਿਗੁਰ ਜੀ ਦੇ ਅੰਗ ਸੰਗ ਜਾ ਰਹੇ ਹਨ।
ਸਾਧੂ ਪੈਂਦੇ ਖਾਨ ਪਿਆਨਾ,
ਸਾਧੂ ਜੀ ਅਤੇ ਪੈਂਦੇ ਖਾਂ ਇਹ ਯੋਧਾ ਇਹ ਵੀ ਨਾਲ ਹੈ।
ਇਤਿਹਾਸਕ ਸਭ ਗੁਰ ਕੇ ਸੰਗ,
ਇਤਿਹਾਸਕ ਅਨੇਕਾਂ ਹੀ ਯੋਧੇ, ਅਨੇਕਾਂ ਹੀ ਗੁਰਮੁਖ ਪਿਆਰੇ ਸਤਿਗੁਰ ਸਾਹਿਬ ਜੀ ਦੇ ਨਾਲ ਹਨ।
ਚਪਲ ਤੁਰੰਗ,
ਚਪਲ ਤੁਰੰਗ ਚੰਚਲ ਘੋੜੇ ਨੂੰ ਤੁਰਾਉਂਦੇ ਹੋਏ, ਛਾਲਾ ਮਰਾਉਂਦੇ ਹੋਏ ਇਹ ਯੋਧੇ ਅਗਾਂਹ ਅਗਾਂਹ ਜਾ ਰਹੇ ਹਨ।
ਪ੍ਰਾਤਹੁਤੀ ਵਿਚਰੇ ਉਦਿਆਨ,
ਪ੍ਰਾਤਹੁਤੀ ਵਿਚਰੇ ਉਦਿਆਨ, ਜਦੋਂ ਦਿਨ ਚੜਿਆ ਉਸੇ ਵੇਲੇ ਤਿਆਰੀਆਂ ਕਰਦੀਆਂ, ਜੰਗਲਾਂ ਵਿਖੇ ਜਾ ਕੇ ਸ਼ਿਕਾਰ ਨੂੰ ਜਾਂਦੇ ਹਨ ਇਹ ਯੋਧੇ ਤੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ।
ਜਦ ਲੋਕ ਹਮ ਨਾ ਭਇਓ ਮਾਨ,
ਸਵੇਰ ਤੋਂ ਚੜਦੇ ਹਨ ਸ਼ਿਕਾਰ ਨੂੰ ਜਦੋਂ ਤੱਕ ਕਾਮ ਨਾ ਹੋ ਜਾਵੇ, ਬਹੁਤੀ ਗਰਮੀ ਦੁਪਹਿਰਾ ਸਮਾਂ ਨਾ ਆ ਜਾਵੇ, ਸ਼ਿਕਾਰ ਤੇ ਚੜ ਕੇ ਸ਼ਿਕਾਰ ਨੂੰ ਫੜ ਕੇ ਲਿਆਉਂਦੇ ਜਾਂ ਮਾਰ ਕੇ ਲਿਆਉਂਦੇ ਹਨ।
ਅਨੇ ਸਸੇ ਸ਼ੁਕਰ ਉਠਵਾਰੇ,
ਸਸੇ ਨੂੰ ਮਾਰ ਕੇ, ਸੂਰ ਨੂੰ ਮਾਰ ਕੇ ਉਠਾ ਕੇ ਲਿਆ ਕੇ ਆਉਂਦੇ ਹਨ।
ਰਾਮ ਵਡਾਲੀ ਕੋ ਚਲ ਆਏ,
ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਅਤੇ ਇਹ ਯੋਧੇ ਵਡਾਲੀ ਪਿੰਡ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ ਹੈ ਉੱਥੇ ਆਏ ਹਨ।
ਗਿਆਨ ਤਪਤ ਕੋ ਤਰੇ ਪਰੇ ਹੈ,
ਸਤਿਗੁਰ ਸਾਹਿਬ ਜੀ ਨੇ ਜਾਣਿਆ, ਗੁਰਸਿੱਖਾਂ ਨੇ ਵੀ ਇਹ ਜਾਣਿਆ ਵੀ ਹੁਣ ਸਮਾਂ ਦੁਪਹਿਰ ਦਾ ਆ ਗਿਆ, ਬਹੁਤੀ ਗਰਮੀ ਹੈ ਤੇ ਇੱਥੇ ਵਾਸਾ ਕੀਤਾ ਜਾਵੇ। ਇਹ ਦੁਪਹਿਰ ਦਾ ਸਮਾਂ ਜਾਣ ਕੇ, ਗਰਮੀ ਜਾਣ ਕੇ ਇੱਥੇ ਵਾਸਾ ਕੀਤਾ ਹੈ।
ਨਾਨਾ ਪੰਥ ਆਹਾਰ ਕਰੇ ਹੈ,
ਅਨੇਕਾਂ ਤਰ੍ਹਾਂ ਦੇ ਆਹਾਰ ਤਿਆਰ ਕੀਤੇ ਗਏ, 36 ਪ੍ਰਕਾਰ ਦੇ ਭੋਜਨ ਉਹਨਾਂ ਗੁਰਮੁਖਾਂ ਨੇ ਤਿਆਰ ਕੀਤੇ, ਆਪ ਛਕੇ ਹਨ ਤੇ ਸੰਗਤਾਂ ਨੂੰ ਛਕਾਏ ਹਨ।
ਸ਼੍ਰੀ ਹਰਗੋਬਿੰਦ ਜਨਮ ਸਥਾਨ, ਜਿਸ ਦੇਖਣ ਤੇ ਪੁੰਨ ਮਾਨ।
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਪ੍ਰਕਾਸ਼ ਅਸਥਾਨ, ਜਿੱਥੇ ਸਤਿਗੁਰ ਦੇ ਸਰੀਰ ਦਾ ਜਨਮ ਹੋਇਆ, ਉਹ ਗੁਰੂ ਕੀ ਵਡਾਲੀ ਗੁਰਸਿੱਖ ਦਰਸ਼ਨ ਕਰ ਰਹੇ ਹਨ, ਜਿਹਦੇ ਦਰਸ਼ਨ ਕਰਨ ਦਾ ਬਹੁਤਾ ਮਹੱਤਵ ਹੈ। ਦਰਸ਼ਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੀ ਮਹਿਲ ਉਤਰਦੀ ਹੈ ਅਤੇ ਗੁਰਮੁਖ ਪਿਆਰੇ ਕਲਿਆਣ ਪ੍ਰਾਪਤ ਕਰਦੇ ਹਨ।
ਸਕਲੀ ਦਰਸ਼ਨ ਕਰਦੇ
ਸਾਰੇ ਗੁਰਸਿੱਖ ਪਿਆਰੇ ਸਤਿਗੁਰ ਦੇ ਅੰਗ ਸੰਗ ਹੋ ਕੇ ਦਰਸ਼ਨ ਕਰਨ ਗਏ ਹਨ। ਸ਼ਰਧਾ ਨਾਲ ਪ੍ਰੇਮ ਨਾਲ ਇਹ ਗੁਰਮੁਖ ਪਿਆਰੇ ਮੱਥਾ ਟੇਕਦੇ ਹਨ।
ਸਾਧੂ ਆਦਿਕ ਜਾਏ,
ਭਾਈ ਭਾਨਾ ਜੀ, ਭਾਈ ਸਾਧੂ ਜੀ ਪੈਂਦੇ ਖਾਂ ਆਦਿਕ, ਇਹ ਗੁਰਸਿੱਖ ਨਾਲ ਨਾਲ ਜਾ ਰਹੇ ਹਨ।
ਭਾਈ ਭੀੜ ਵਿਕ ਆਨੰਦ ਪਾਏ,
ਸੰਗਤਾਂ ਨੂੰ ਪਤਾ ਲੱਗ ਗਿਆ, ਸੰਗਤਾਂ ਵੀ ਦੂਰ ਦੂਰ ਤੋਂ ਚੱਲ ਕੇ ਆ ਰਹੀਆਂ ਹਨ, ਹਰ ਪਾਸੇ ਗੁਰਸਿੱਖਾਂ ਦੀ ਭੀੜ ਹੀ ਭੀੜ ਹੋ ਗਈ ਹੈ।
ਸਭ ਨੂੰ ਸੁਣਾਏ ਗੁਰੂ ਤਬ ਕਹੇ,
ਸੰਗਤਾਂ ਦਾ ਬਹੁਤਾ ਇਕੱਠ ਹੋ ਗਿਆ ਤੇ ਉਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭਨਾਂ ਨੂੰ ਸੁਣਾ ਕੇ ਆਖਿਆ, ਗੁਰਮੁਖ ਪਿਆਰਿਓ, ਇਹ ਜਿਹੜਾ ਪਾਵਨ ਅਸਥਾਨ ਹੈ,
ਇੱਥੇ ਜਨਮ ਰੋਖੇ ਲਤ ਰਹੇ,
ਇੱਥੇ ਸਾਡਾ ਜਨਮ ਹੋਇਆ, ਸਰੀਰ ਦਾ ਜਨਮ ਇੱਥੇ ਹੋਇਆ ਤੇ ਇੱਥੇ ਅਸੀਂ ਖੇਡਦੇ ਰਹੇ ਹਾਂ, ਇਹਦੀ ਗਲੀਆਂ ਵਿਖੇ ਅਸਾਂ ਨੇ ਅਨੇਕਾਂ ਕੌਤਕ ਕੀਤੇ, ਆਪਣੇ ਜਨਮ ਦੇ ਕੁਝ ਦਿਨ ਬਤੀਤ ਕੀਤੇ ਹਨ।
ਰਿੰਗ ਮਾਰੋ ਅਜਰ ਬਿਆਰੇ,
ਅਸੀਂ ਤਾਂ ਇੱਥੇ ਰਿੜਦੇ ਰਹੇ ਹਾਂ, ਕਦੀ ਕੋਹਣੀਆਂ ਦੇ ਪਾਰ, ਕਦੀ ਹੱਥਾਂ ਦੇ ਪਾਰ, ਇੱਥੇ ਰਿੜ ਰਿੜ ਕੇ ਇੱਥੇ ਆਪਣਾ ਜਨਮ ਗੁਜ਼ਾਰਿਆ ਹੈ, ਜੀਵਨ ਬਤੀਤ ਕੀਤਾ ਹੈ।
ਸਨੇ ਸਨੇ ਚਲ ਪਗ ਬਲ ਧਾਰੇ,
ਸਨੇ ਚਲ ਪਗ ਪਰ ਧਾਰੇ, ਸਹਿਰ ਸਹਿਰ ਤੁਰਦੇ ਹੋਏ, ਕਦੀ ਤਾਂ ਹੱਥ ਨਾਲ ਰਿੜਦੇ ਸਾਂ ਤੇ ਕਦੀ ਰਿੜ ਰਿੜ ਕੇ ਫਿਰ ਉੱਡਦੇ ਸਾਂ, ਇਸ ਕਰਕੇ ਸਾਡਾ ਜਨਮ ਇੱਥੇ ਬਤੀਤ ਹੋਇਆ ਹੈ।
ਹੁਣ ਭਾਨੇ ਕਰ ਜੋਰ ਬਖਾਨਾ,
ਭਾਈ ਭਾਨਾ ਜੀ ਨੇ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ,
ਜਿਵੇਂ ਬ੍ਰਿਜ ਵਿਚਰੇ ਪਾਵਨ ਥਾਨਾ।
ਸਤਿਗੁਰੂ ਜੀ, ਜਿਵੇਂ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਬ੍ਰਿਜ ਵਿਖੇ ਅਨੇਕਾਂ ਉਹਨਾਂ ਨੇ ਕੌਤਕ ਕੀਤੇ, ਆਪਣੇ ਜਨਮ ਦੇ ਕੁਝ ਸਮੇਂ ਉੱਥੇ ਬਿਤਾਏ, ਇਸੇ ਤਰ੍ਹਾਂ ਆਪ ਜੀ ਦਾ ਇਹ ਸਥਾਨ ਵੀ ਪਵਿੱਤਰ ਹੈ, ਜਿਵੇਂ ਉਹ ਬ੍ਰਿਜ ਭੂਮੀ ਪਵਿੱਤਰ ਹੈ ਤੇ ਆਪ ਜੀ ਦਾ ਇਹ ਨਗਰ ਗੁਰੂ ਕੀ ਵਡਾਲੀ ਇਹ ਵੀ ਪਾਵਨ ਪਵਿੱਤਰ ਹੈ। ਧਰਤੀ ਵੀ ਧਨ ਹੈ, ਜਿਹੜਾ ਇਹਦੇ ਦਰਸ਼ਨ ਕਰਦਾ ਹੈ ਉਹਦੇ ਜਨਮ ਜਨਮ ਦੇ ਦੁੱਖ ਖਤਮ ਹੁੰਦੇ ਹਨ।
ਦਰਸ਼ਨ ਤੇ ਅਗੋਗ
ਦਰਸ਼ਨ ਤੇ ਅਗੋਗ ਨਸਾਵ ਹੈ, ਦਰਸ਼ਨ ਕਰਨ ਨਾਲ ਅੱਗ, ਪਾਪ, ਦੁੱਖ, ਚਿੰਤਾ ਆਦਿ ਇਹ ਸਭ ਦੂਰ ਹੁੰਦੇ ਹਨ।
ਟਿਕੇ ਕੀ ਨਸ ਵਿਸਰਾਮ,
ਤੇ ਸਤਿਗੁਰੂ ਜੀ ਆਪ ਜੀ ਕਿੱਥੇ ਟਿਕਦੇ ਸੀ, ਆਪ ਜੀ ਵਿਸ਼ਰਾਮ ਕਿੱਥੇ ਕਰਦੇ ਸੀ, ਸਾਨੂੰ ਇਹ ਵੀ ਦਿਖਾਵੋ ਤੇ ਹੁਣ ਅਸੀਂ ਵਿਸ਼ਰਾਮ ਕਿੱਥੇ ਕਰੀਏ।
ਜਬ ਦਿਨ ਰਹਿਓ ਸਵਾ ਇੱਕ ਜਾਮ,
ਸਤਿਗੁਰੂ ਜੀ ਨੇ ਉੱਥੇ ਆਰਾਮ ਕੀਤਾ। ਜਬ ਦਿਨ ਰਹਿਓ ਸਵਾ ਇੱਕ ਜਾਮ, ਤਕਰੀਬਨ ਸਵਾ ਪਹਿਰ ਜਦੋਂ ਦਿਨ ਉੱਥੇ ਰਹਿ ਗਿਆ ਤੇ ਸਤਿਗੁਰੂ ਜੀ ਨੇ ਆਰਾਮ ਕੀਤਾ ਹੈ, ਤੇ ਆਰਾਮ ਕਰਕੇ ਫਿਰ ਚਾਲੇ ਪਾਉਣ ਦੀ ਤਿਆਰੀ ਕੀਤੀ ਹੈ।
ਪਿੱਛੇ ਤੇ ਕੋ ਚੱਲ ਗਏ,
ਜਿੱਥੇ ਛਰਟਾ ਸਾਹਿਬ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਖੂਹ ਆਪ ਲਵਾਇਆ ਸਰਹਟਾ ਸਾਹਿਬ, ਜਿਹਦੇ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੀ ਖੁਸ਼ੀ ਵਿਖੇ ਜਦੋਂ ਪਾਵਨ ਪ੍ਰਕਾਸ਼ ਹੋਇਆ ਅਤੇ ਸੰਗਤਾਂ ਦੀ ਲੋੜ ਅਨੁਸਾਰ ਪਾਣੀ ਦੀ ਕਮੀ ਹੈ ਤੇ ਸਤਿਗੁਰ ਸਾਹਿਬ ਜੀ ਨੇ ਇਹ ਪਾਵਨ ਖੂਹ ਲਵਾਇਆ ਸੀ ਜਿੱਥੇ ਗੁਰਮੁਖ ਪਿਆਰੇ ਆ ਕੇ ਦਰਸ਼ਨ ਕਰਨ ਅਤੇ ਆਪਣੇ ਤਨ ਦੀ ਮਨ ਦੀ ਖੁਰਾਕ ਨੂੰ ਪ੍ਰਾਪਤ ਕਰਦੇ ਹਨ।
ਇੱਥੇ
ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਕਰਨ ਗਏ ਹਨ ਜਿੱਥੇ ਛਟਾ ਸਾਹਿਬ ਇਹ ਖੂਹ ਹੈ।
ਕਾਮ ਤੇ ਕਰੇ ਇਸ਼ਨਾਨ,
ਬਹੁਤੀ ਕਾਮ ਬਹੁਤੀ ਗਰਮੀ ਹੈ, ਸਤਿਗੁਰ ਸਾਹਿਬ ਜੀ ਨੇ ਅਤੇ ਗੁਰਸਿੱਖਾਂ ਨੇ ਇਸ਼ਨਾਨ ਕੀਤਾ ਹੈ।
ਸਰੀਰ ਪਰ ਪਾਏ ਮਾਨ,
ਤੇ ਗੁਰੂ ਕੇ ਪਿਆਰਿਆਂ ਨੇ ਅਤੇ ਮਹਾਰਾਜ ਨੇ ਆਪਣੇ ਸਰੀਰ ਤੇ ਉਹ ਪਾਵਨ ਪਵਿੱਤਰ ਜਲ ਪਾਇਆ ਹੈ ਤੇ ਗਰਮੀ ਨੂੰ ਦੂਰ ਕੀਤਾ ਹੈ।
ਨਿਰਮਲ ਤੇ ਬਹੁਤ ਸੀਤਲ ਮੈ,
ਜਲ ਵੀ ਨਿਰਮਲ ਸੀ ਅਤੇ ਠੰਡਾ ਸੀ ਤੇ ਗੁਰਸਿੱਖ ਪਿਆਰਿਆਂ ਨੇ ਇਹਦਾ ਆਨੰਦ ਮਾਣਿਆ ਹੈ।
ਮਨ ਭਾਵਤ ਜਲ ਉੱਪਰ ਪਏ,
ਮਨ ਭਾਵਤ ਜਿਹਦਾ ਜਿਤਨਾ ਮਨ ਕੀਤਾ ਉਤਨਾ ਇਸ਼ਨਾਨ ਉਹਨੇ ਕੀਤਾ, ਆਪਣੇ ਸਰੀਰ ਤੇ ਗੁਰਸਿੱਖਾਂ ਨੇ ਉਤਨਾ ਜਲ ਪਾਇਆ ਹੈ, ਉਤਨਾ ਆਨੰਦ ਮਾਣਿਆ ਹੈ।
ਸ਼ਸਤਰ ਪੈਰਤ ਸਵਧਾਨ,
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਾਈ ਜੇਠਾ ਜੀ, ਬੀਬੀ ਚੰਦ ਜੀ, ਪੈਂਦੇ ਖਾਂ ਜੀ ਆਦਿ ਯੋਧੇ ਬਸਤਰ ਸ਼ਸਤਰ ਪਾ ਕੇ ਤਿਆਰ ਬਰ ਤਿਆਰ ਹੋਏ। ਇਹ ਯੋਧਿਆਂ ਦੀ ਇੱਕ ਤਿਆਰ ਬਰ ਤਿਆਰ ਦੀ ਨਿਸ਼ਾਨੀ ਹੈ, ਬਸਤਰ ਪਾਣੇ ਤਿਆਰ ਬਰ ਤਿਆਰ ਹੋਣਾ, ਸ਼ਸਤਰ ਸਜਾਉਣੇ, ਕਮਰ ਕਸਾ ਕਰਨਾ, ਦਸਤਾਰ ਸਜਾਉਣੀ, ਇਹ ਗੁਰਸਿੱਖਾਂ ਦੀ ਨਿਸ਼ਾਨੀ ਹੈ ਤੇ ਗੁਰਸਿੱਖ ਪਿਆਰੇ ਇਸ ਤਰ੍ਹਾਂ ਤਿਆਰ ਬਰ ਤਿਆਰ ਹੋਏ ਹਨ।
ਸ਼ੋਭਤ ਸੁਭਤਨ ਸਾਥ ਮਾਨ,
ਸਤਿਗੁਰ ਜੀ ਯੋਧਿਆਂ ਦੇ ਨਾਲ ਬੜੇ ਸੋਭਾ ਪਾ ਰਹੇ ਹਨ, ਯੋਧੇ ਵੀ ਤਿਆਰ ਬਰ ਤਿਆਰ ਤੇ ਸਤਿਗੁਰ ਜੀ ਵੀ ਤਿਆਰ ਬਰ ਤਿਆਰ ਇਸ ਤਰ੍ਹਾਂ ਸਾਰੇ ਸੋਭਾ ਪਾ ਰਹੇ ਹਨ।
ਇੱਕ ਰਾਹਕ ਚੱਲ ਕਰ ਤਵ ਆਇਓ, ਹੱਥ ਜੋੜ ਕਰ ਬਾਤ ਸੁਣਾਇਓ।
ਉਦੋਂ ਸਤਿਗੁਰਾਂ ਦੇ ਕੋਲ ਇੱਕ ਜਿਮੀਦਾਰ ਚੱਲ ਕੇ ਆਇਆ, ਉਸ ਜਿਮੀਦਾਰ ਨੇ ਹੱਥ ਜੋੜ ਕੇ ਸਤਿਗੁਰ ਸਾਹਿਬ ਜੀ ਦੇ ਹਜੂਰ ਇਹ ਬੇਨਤੀ ਕੀਤੀ ਹੈ।
ਮਹਾਰਾਜ ਇੱਕ ਸ਼ੁਕਰ ਭਾਰਾ,
ਇਹ ਸਤਿਗੁਰ ਜੀ ਇਸ ਇਲਾਕੇ ਵਿਖੇ ਇੱਕ ਬਹੁਤਾ ਭਾਰੀ ਸੂਰ ਹੈ, ਬਹੁਤਾ ਬਲੀ ਹੈ, ਬਹੁਤਾ ਖੁੰਕਾਰ ਹੈ, ਮਹਾਰਾਜ ਉਹ ਇਸ ਇਲਾਕੇ ਵਿਖੇ ਰਹਿੰਦਾ ਹੈ।
ਕਰੇ ਸਦਾ ਟਿੱਕੀ ਬਿੰਦਰੀ ਉਜਾੜਾ,
ਉਹ ਖੁੰਖਾਰ ਸੂਰ ਹੈ, ਸਾਡੀ ਖੇਤੀ ਨੂੰ ਉਜਾੜਦਾ ਹੈ, ਖਰਾਬ ਕਰਦਾ ਹੈ, ਮਹਾਰਾਜ ਆਪ ਜੀ ਸਾਡੇ ਤੇ ਕਿਰਪਾ ਕਰੋ, ਇਹਦਾ ਨਾਸ਼ ਕਰੋ, ਇਹਨੂੰ ਮਾਰ ਦਵੋ।
ਸ੍ਰੀ ਹਰਗੋਬਿੰਦ ਸੁਣਤੇ ਆਨੰਦੇ,
ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਬੜੇ ਖੁਸ਼ ਹੋਏ, ਆਨੰਦ ਵਿਖੇ ਆਏ, ਯੋਧਿਆਂ ਨੂੰ ਚਾਹ ਚੜ ਗਿਆ ਵੀ ਸ਼ਿਕਾਰ ਕਰਨਾ, ਦੂਜਾ ਕਿਸੇ ਦਾ ਭਲਾ ਵੀ ਕਰਨਾ। ਸਤਿਗੁਰ ਜੀ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਹ ਜਾਣ ਕੇ ਮਹਾਰਾਜ ਜੀ ਆਨੰਦ ਵਿਖੇ ਆਏ ਹਨ।
ਕਦੇ ਤੁਰੰਗਮ ਬਲੀ ਦਿਲੰਦੇ,
ਬੜੀ ਘੋੜਾ ਹੈ ਸਤਿਗੁਰ ਸਾਹਿਬ ਜੀ ਦਾ, ਮਹਾਰਾਜ ਉਸ ਤੇ ਚੜੇ ਹਨ।
ਰਾਹਕ ਆ ਗਏ ਕੀਨ ਪਿਆਨੇ,
ਸਤਿਗੁਰ ਸਾਹਿਬ ਜੀ ਨੇ ਰਾਹਕ ਨੂੰ ਅੱਗੇ ਕੀਤਾ, ਭਾਈ ਅੱਗੇ ਹੋ ਕੇ ਤੁਰ, ਦੱਸ ਕਿੱਥੇ ਉਹ ਸੂਰ ਹੈ, ਤੂੰ ਅਗਾਂਹ ਤੁਰ, ਅਸੀਂ ਤੇਰੇ ਪਿੱਛੇ ਪਿੱਛੇ ਆਉਂਦੇ ਹਾਂ।
ਪੱਟ ਪਿਛਾੜੀ ਚੜ ਪ੍ਰਸਾਨੇ,
ਸਤਿਗੁਰ ਸਾਹਿਬ ਜੀ ਦੇ ਪਿੱਛੇ ਪਿੱਛੇ ਇਹ ਯੋਧੇ ਆ ਰਹੇ ਹਨ, ਪੈਂਦੇ ਖਾਂ, ਬੀਬੀ ਚੰਦ ਆਦਿਕ ਇਹ ਯੋਧੇ ਸਤਿਗੁਰ ਸਾਹਿਬ ਜੀ ਦੇ ਪਛਾ ਪਛਾ ਆ ਰਹੇ ਹਨ।
ਚਾਰ ਤਰ੍ਹਾਂ ਸਿਰ ਜਾਏ ਨਿਆਰਾ,
ਚਾਰ ਤਰ੍ਹਾਂ ਝਾੜੀਆਂ ਦੇ ਥੱਲੇ ਉਹ ਸੂਰ ਵੜ ਕੇ ਬੈਠਾ ਹੋਇਆ ਸੀ। ਜਦੋਂ ਮਹਾਰਾਜ ਜੀ ਨੇ ਵੇਖਿਆ ਕਿ ਸੂਰ ਝਾੜੀਆਂ ਥੱਲੇ ਬੈਠਾ ਹੋਇਆ ਹੈ, ਮਹਾਰਾਜ ਜੀ ਬੜੇ ਖੁਸ਼ ਹੋਏ ਹਨ।
ਸੁਣਤ ਸ਼ਬਦ ਸ਼ੂਕਰ ਬਬਕਾਰਾ,
ਜਦੋਂ ਆਵਾਜ਼ ਸੁਣੀ ਘੋੜਿਆਂ ਦੀ, ਘੋੜੇ ਆਏ, ਯੋਧਿਆਂ ਦੀ ਆਵਾਜ਼ ਆ ਰਹੀ ਹੈ, ਇਹ ਆਵਾਜ਼ ਸੁਣ ਕੇ ਸੂਰ ਭਬਕਿਆ, ਕਿਉਂਕਿ ਜੰਗਲੀ ਸੂਰ ਸੀ, ਆਮ ਸੂਰ ਤਾਂ ਡਰ ਜਾਂਦੇ ਪਰ ਜੰਗਲੀ ਸੂਰ ਆਮ ਡਰਦਾ ਨਹੀਂ, ਉਹ ਪਹਿਲਾਂ ਤਾਂ ਭਬਕਿਆ, ਉਹਨੇ ਭਬਕ ਮਾਰੀ ਹੈ।
ਇੱਕ ਸਵੈਰ ਕੋ ਭਾਜਿਓ ਕਨੋ,
ਦੇਖਿਆ ਵੀ ਅਨੇਕਾਂ ਹੀ ਬੰਦੇ ਹਨ ਇੱਥੇ ਤੇ ਇਸ ਕਰਕੇ ਉਹ ਝਾੜੀ ਤੋਂ ਬਾਹਰ ਨਿਕਲਿਆ ਤੇ ਦੌੜ ਪਿਆ ਹੈ
ਸ੍ਰੀ ਹਰਗੋਬਿੰਦ ਮਗਵਾ ਮਨੋ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਨੋ ਇੰਦਰ ਦੇ ਸਮਾਨ ਹਨ। ਸਤਿਗੁਰੂ ਜੀ ਐਸੇ ਇੰਦਰ ਜਿਹੜੇ ਇੰਦਰਾਂ ਦੇ ਇੰਦਰ ਹਨ, ਰਾਜਿਆਂ ਦੇ ਰਾਜੇ ਹਨ, ਮਹਾਰਾਜੇ ਮਹਾਰਾਜੇ ਹਨ, ਐਸੇ ਮਹਾਰਾਜ ਇੰਦਰ ਤੋਂ ਵੱਧ ਕੇ ਹਨ। ਸਤਿਗੁਰੂ ਸਾਹਿਬ ਜੀ ਵੀ ਤਿਆਰ ਪਰ ਤਿਆਰ ਹੋਏ ਹਨ।
ਜਿਉ ਚੰਦ ਕੋ ਦੌੜਿਓ ਰਾਓ।
ਹਾਂਜੀ ਦੁਬਾਰਾ ਪੜੋ ਜੀ।
ਗ੍ਰਸਿਓ ਚੰਦ ਕੋ ਦੌੜਿਓ ਰਾਓ, ਚੈਤ ਛੜਾਏ ਨਾ ਛੋੜੈ ਤਾਓ।
ਜਿਵੇਂ ਚੰਦਰਮਾ ਨੂੰ ਰਾਹੂ ਨੇ ਗ੍ਰਸ ਲਿਆ ਹੋਵੇ ਤੇ ਰਾਹੂ ਉਥੋਂ ਦੌੜ ਕੇ ਜਾਵੇ, ਉਹਦਾ ਦੌੜਨਾ ਔਖਾ ਹੈ। ਇਸੇ ਤਰ੍ਹਾਂ ਗੁਰੂ ਦੇ ਸਾਹਮਣੇ ਆਇਆ ਇਹ ਸੂਰ, ਗੁਰੂ ਤੋਂ ਬਚ ਨਹੀਂ ਸਕਦਾ। ਮਹਾਰਾਜ ਜੀ ਨੇ ਉਹਦੇ ਵੱਲ ਵੇਖਿਆ ਹੈ, ਨਿਗਾਹ ਮਾਰੀ ਵੀ ਕਿਸ ਪਾਸੇ ਜਾ ਰਿਹਾ ਹੈ।
ਤਬ ਸਤ ਗੁਰ ਕਹਿੰਦਾ ਲਲਕਾਰਾ, ਜਾਨ ਨਾ ਪਾਵੇ ਸ਼ੁਕਰ ਭਾਰਾ।
ਤਾਂ ਫਿਰ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਆਖਿਆ, ਪੈਂਦੇ ਖਾਂ ਤਿਆਰ ਪਰ ਤਿਆਰ ਹੋ, ਲਲਕਾਰਿਆ ਉੱਠ ਦੌੜ, ਇਹ ਭੱਜ ਕੇ ਨਾ ਜਾਵੇ, ਇਹਦਾ ਪਛਾਣ ਕਰ, ਇਹਨੂੰ ਰੋਕ, ਇਹਨੂੰ ਤੂੰ ਹੀ ਮਾਰਨਾ ਹੈ। ਪੈਂਦੇ ਖਾਂ ਤਿਆਰ ਪਰ ਤਿਆਰ ਹੋ, ਇਹਦਾ ਪਿੱਛਾ ਕਰ।
ਸ੍ਰੀ ਗੁਰ ਕਰੇ ਉਹ ਤੁਰੰਗਮ ਧੀਰਾ।
ਮਹਾਰਾਜ ਜੀ ਨੇ ਆਪਣਾ ਪੂਰਾ ਢੀਲਾ ਕੀਤਾ, ਧੀਰਾ ਭਾਵ ਥੋੜਾ ਹੌਲੇ ਕੀਤਾ। ਪੈਂਦੇ ਖਾਂ ਅੱਗੇ ਜਾਵੇਗਾ, ਇਹਦਾ ਪਿੱਛਾ ਕਰੇਗਾ। ਕਿਉਂ ਦੱਸਣਾ ਚਾਹੁੰਦੇ ਮਹਾਰਾਜ, ਇਹ ਪੈਂਦੇ ਖਾਂ ਵੀ ਯੋਧਾ ਹੈ, ਜਿਹੜਾ ਆਪਣੇ ਆਪ ਦੇ ਬਹੁਤਾ ਹੰਕਾਰ ਕਰਦਾ, ਜਿਹਦੇ ਕੋਲ ਸੂਰ ਵੀ ਨਹੀਂ ਮਾਰਿਆ ਗਿਆ। ਦੱਸਣਾ ਚਾਹੁੰਦੇ ਮਹਾਰਾਜ, ਜਿਹੜਾ ਹੰਕਾਰ ਕਰਦਾ ਹੈ ਉਹਦਾ ਕੁਛ ਵੀ ਨਹੀਂ ਰਹਿੰਦਾ। ਇਸ ਕਰਕੇ ਸਤਿਗੁਰ ਨੇ ਆਪਣਾ ਘੋੜਾ, ਆਪਣਾ ਅਸਵਾਰ, ਜਿਹੜੇ ਮਹਾਰਾਜ ਘੋੜੇ ਤੇ ਅਸਵਾਰ ਹੋਏ, ਉਸ ਅਸਬ ਨੂੰ ਮਹਾਰਾਜ ਨੇ ਥੋੜਾ ਹੌਲਾ ਕੀਤਾ ਹੈ।
ਵੇਗ ਕਰੇ ਉਹ ਪੈਂਦੇ ਬਟ ਬਰ ਬੀਰਾ।
ਪੈਂਦੇ ਖਾਂ ਵੀ ਯੋਧਾ ਹੈ ਤੇ ਇਸ ਬਹੁਤੇ ਵੱਡੇ ਯੋਧੇ ਨੇ, ਬਰ ਬੀਰਾ ਜਿਹੜਾ ਸ੍ਰੇਸ਼ਟ ਯੋਧਾ ਹੈ, ਉਸਨੇ ਆਪਣਾ ਘੋੜਾ ਤੇਜ ਕੀਤਾ ਹੈ।
ਦੂਰ ਪਿਛਾੜੀ ਗਏ,
ਕਈ ਦੂਰ ਪਿੱਛਾ ਕਰਦਾ ਕਰਦਾ ਪੈਂਦੇ ਖਾਂ ਤੁਰ ਪਿਆ ਹੈ।
ਨੇਰ ਸ਼ੁਕਰ ਥਿਰ ਪਇਓ,
ਸੂਰ ਦੇ ਨੇੜੇ ਪਹੁੰਚਿਆ ਤੇ ਸੂਰ ਖੜਾ ਹੋ ਗਿਆ ਹੈ।
ਸੋਮਰ ਹਿਤ ਮਾਰਨ ਸੰਭਾਰਾ,
ਇਸ ਪੈਂਦੇ ਖਾਂ ਨੇ ਚੜਿਆ ਘੋੜੇ ਤੇ ਉਸ ਸੂਰ ਵੱਲ ਇਹਨੇ ਬੰਦੂਕ ਚਲਾਣੀ ਚਾਹੀ। ਤੋਮਰ ਆਖਦੇ ਬੰਦੂਕ ਨੂੰ, ਜਦੋਂ ਬੰਦੂਕ ਚਲਾਣੀ ਚਾਹੀ ਉਹ ਸੂਰ ਦੇ ਵੱਲ,
ਰਿਸ਼ਿਓ ਕੋਲ ਹਰ ਰਿਓ ਜੁਝਾਰਾ।
ਉਹ ਵੀ ਅੜਿਆ ਹੋਇਆ ਯੋਧਾ ਸੀ, ਜੰਗਲੀ ਸੂਰ ਸੀ, ਉਹ ਵੀ ਗੁੱਸੇ ਚ ਆਇਆ ਤੇ ਉਸ ਨੇ ਗੁੱਸੇ ਵਿਖ ਆ ਕੇ
ਘੁਰ ਘੁਰ ਕਰਤ ਸਮੁਖ ਕੋ ਆਇਓ।
ਘੁਰ ਕਰਦਾ ਹੋਇਆ ਪੈਂਦੇ ਖਾਂ ਵੱਲ ਦੌੜਦਾ ਆਇਆ, ਘੋੜੇ ਵੱਲ ਆਇਆ ਤੇ ਉਸ ਨੇ ਘੁਰ ਘੁਰ ਕਰਦੇ ਹੋਏ ਆਪਣਾ ਵਾਰ ਕੀਤਾ ਹੈ।
ਲਗੇ ਉਹਨਾਂ ਪੈਂਦ ਪ੍ਰਹਾਰ ਚਲਾਇਓ।
ਪੈਂਦੇ ਖਾਂ ਨੇ ਜਦੋਂ ਉਹ ਤੋਮਰ ਚਲਾਈ ਤਾਂ ਵਾਰ ਤਾਂ ਚੱਲਿਆ ਨਹੀਂ, ਇਹਦਾ ਵਾਰ ਖਾਲੀ ਗਿਆ ਤੇ ਸੂਰ ਬਚ ਗਿਆ ਹੈ।
ਐਕੋ ਕਰੀ ਚੋਟ ਤਤਕਾਲਾ,
ਉਸ ਸੂਰ ਨੇ ਉਸ ਪੈਂਦੇ ਖਾਂ ਦੇ ਘੋੜੇ ਤੇ ਚੋਟ ਲਗਾਈ, ਉਹਨੂੰ ਜ਼ਖਮੀ ਕੀਤਾ ਹੈ।
ਘਾਇਲ ਹੈ ਨਾ ਗਇਓ ਸੰਭਾਲਾ,
ਪੈਂਦੇ ਖਾਂ ਤਾਂ ਬਚ ਗਿਆ ਪਰ ਘੋੜਾ ਘਾਇਲ ਹੋ ਗਿਆ, ਥੱਲੇ ਗਿਰਿਆ, ਥੋੜੀ ਚੋਟ ਤਾਂ ਆਈ, ਆਪਣੇ ਆਪ ਤੋਂ ਸੰਭਾਲਿਆ ਨਹੀਂ ਗਿਆ। ਧਰਮ ਦੇ ਅੱਗੇ ਜਦੋਂ ਪੈਂਦੇ ਖਾਂ ਥੱਲੇ ਗਿਰਿਆ ਤੇ ਇਹਦੇ ਕੋਲ ਆਪਣਾ ਆਪ ਸੰਭਾਲਿਆ ਨਹੀਂ ਗਿਆ ਹੈ।
ਨਿਗਮ ਭੂਮਿਕਾ ਮੈਂ ਸਭ ਘੋੜਾ,
ਤੇ ਘੋੜਾ ਵੀ ਹਿੱਲ ਗਿਆ, ਘੋੜਾ ਜਦੋਂ ਥੱਲੇ ਗਿਰਿਆ ਪੈਂਦੇ ਖਾਂ ਵੀ ਥੱਲੇ। ਇਸ ਤਰ੍ਹਾਂ ਉਹ ਸੂਰ ਖੂੰਖਾਰ ਉਹਨੇ ਘੋੜੇ ਨੂੰ ਜ਼ਖਮ ਕੀਤਾ ਹੈ।
ਡਰ ਪਥਕਿਓ ਪਿਕ ਸ਼ੁਕਰ ਘੋੜਾ,
ਤੇ ਘੋੜਾ ਥੋੜਾ ਪਥਕ ਗਿਆ, ਡਰ ਗਿਆ ਕਿ ਖੂੰਖਾਰ ਸੂਰ ਹੈ, ਉਹਨੇ ਇਤਨਾ ਜ਼ਖਮ ਕੀਤਾ, ਇਤਨਾ ਖੂੰਖਾਰ ਕੀਤਾ ਕਿ ਘੋੜਾ ਵੀ ਥੋੜਾ ਜ਼ਖਮ ਵਿੱਚ ਆ ਕੇ ਥੋੜਾ ਭਪਕਿਆ ਹੈ, ਡਰ ਗਿਆ ਹੈ।
ਪੈਂਦੇ
ਖਾਂ ਕੋ ਆਪਣਾ ਆਪ ਸਾਂਭਿਆ ਨਹੀਂ ਗਿਆ, ਸਾਹਮਣਾ ਔਖਾ ਹੈ ਯੋਧੇ ਨੂੰ, ਪਰ ਯੋਧਾ ਥੋੜਾ ਢਿੱਲਾ ਸੀ, ਹੰਕਾਰੀ ਸੀ, ਇਹਦੇ ਕੋਲ ਆਪਣਾ ਆਪ ਸਾਂਭਿਆ ਨਹੀਂ ਗਿਆ ਹੈ। ਮਹਾਰਾਜ ਨੇ ਵੇਖਿਆ ਪੈਂਦੇ ਖਾਂ ਥੱਲੇ ਗਿਰ ਗਿਆ ਤੇ ਮਹਾਰਾਜ ਨੇ ਆਪਣਾ ਘੋੜਾ ਅਗਾਂਹ ਦੁੜਾਇਆ ਤੇ ਉਹ ਸੂਰ ਦੇ ਸਾਹਮਣੇ ਹੋਏ ਹਨ।
ਹਰਕ ਨਿਕਾਤੇ ਜਬ ਨੀਅਰ ਆਵਾ,
ਹਰਗੋਬਿੰਦ ਸਾਹਿਬ ਜੀ ਨੇ ਆਪਣੀ ਤੇਗ ਬਾਹਰ ਕੱਢੀ, ਖੜਕ ਬਾਹਰ ਕੱਢੀ ਤੇ ਖੜਕ ਨੂੰ ਧੁਆ ਕੇ ਇਸ ਤਰ੍ਹਾਂ ਵਾਰ ਕੀਤਾ ਹੈ।
ਰੁਪਿਓ ਕੋਲ ਸਨਮੁਖੀ ਆਵਾ,
ਸਾਹਮਣੇ ਜਿਹੜਾ ਅੱਗੇ ਹੋ ਕੇ ਵੱਧ ਰਿਹਾ ਸੀ, ਸਤਿਗੁਰ ਸਾਹਿਬ ਜੀ ਨੇ ਆਪਣੀ ਤੇਗ ਜਦੋਂ ਚਲਾਈ ਹੈ,
ਖਰੀ ਦੂਰ ਸਭ ਚਮੂ ਨਿਹਾਰਾ, ਗੁਰਬਿਨ ਅਬ ਕੋ ਨੈ ਮਾਰਾ।
ਸਾਰੀ ਚਮੂ ਵੇਖ ਰਹੀ ਹੈ, ਸਾਰੀ ਫੌਜ ਵੇਖ ਰਹੀ ਹੈ, ਸਿਪਾਹੀ ਯੋਧੇ ਵੇਖ ਰਹੇ ਹਨ, ਗੁਰਸਿੱਖ ਵੇਖ ਰਹੇ ਹਨ, ਗੁਰੂ ਤੋਂ ਬਿਨਾਂ ਇਹਨੂੰ ਕੋਈ ਨੀ ਮਾਰ ਸਕਦਾ। ਕਹਿੰਦੇ ਖਾਂ ਘਾਰੀ ਸੀ, ਹੈ ਯੋਧਾ ਸੀ, ਪਰ ਸਤਿਗੁਰ ਨੇ ਆਪਣਾ ਕੋਤਕ ਆਪ ਵਰਤਾਇਆ ਤੇ ਪੈਂਦੇ ਖਾਂ ਥੱਲੇ ਗਿਰ ਗਿਆ। ਸੰਗਤਾਂ ਦੇਖ ਰਹੀਆਂ ਕਿ ਸੂਰ ਖੂੰਖਾਰ ਹੈ, ਜੰਗਲੀ ਹੈ ਤੇ ਇਹਨੂੰ ਗੁਰੂ ਤੋਂ ਬਿਨਾਂ ਕੋਈ ਨੀ ਮਾਰ ਸਕਦਾ। ਇਹ ਸਭ ਯੋਧੇ ਵੇਖ ਰਹੇ ਹਨ।
ਸੈਨਿਕ ਆਏ ਜਬ ਗਏ,
ਸਤਿਗੁਰੂ ਜੀ ਸੂਰ ਦੇ ਕੋਲ ਪਹੁੰਚੇ ਹਨ।
ਅਤਨ ਪ੍ਰਹਾਰ ਤੁਰੰਗ ਕੋ ਭਇਓ,
ਸੂਰ ਨੇ ਵੀ ਵਾਰ ਕਰਨਾ ਚਾਹਿਆ, ਪਰ ਮਹਾਰਾਜ ਨੇ ਜਦੋਂ ਤੇਗ ਚਲਾਈ ਤੇ ਸੂਰ ਦੇ ਦੋ ਹਿੱਸੇ ਮਹਾਰਾਜ ਇਸ ਤਰ੍ਹਾਂ ਕਰਨ ਲੱਗੇ ਹਨ।
ਇੱਕ ਰਕਾਬ ਕੇ ਹੋਏ ਕਰ ਭਾਰ, ਸਤਿਗੁਰ ਕੀ ਨਸ ਖੜਗ ਪ੍ਰਹਾਰ।
ਚੜੇ ਮਹਾਰਾਜ ਘੋੜੇ ਤੇ, ਜਦੋਂ ਯੋਧਾ ਚੜਦਾ ਘੋੜੇ ਤੇ ਉਹਦੇ ਰਕਾਬ ਤੇ ਪੈਰ ਭਾਰੀ ਹੁੰਦੇ, ਕਿਸੇ ਤੇ ਵਾਰ ਕਰਨਾ, ਤੀਰ ਚਲਾਉਣਾ, ਤੇਗ ਚਲਾਉਣੀ ਹੈ ਤੇ ਰਕਾਬ ਤੇ ਪੈਰ ਉਹ ਭਾਰੀ ਕਰਦਾ, ਤਿਆਰ ਪਰ ਤਿਆਰ ਹੁੰਦਾ ਤੇ ਮਹਾਰਾਜ ਜੀ ਨੇ ਰਕਾਬ ਤੇ ਪੈਰ ਇਸ ਤਰ੍ਹਾਂ ਕਸੇ ਹਨ ਤੇ ਸਤਿਗੁਰੂ ਜੀ ਵਾਰ ਕਰਨ ਲੱਗੇ ਹਨ।
ਸਤਿਗੁਰ ਕੀਨਸ ਖੜਗ ਪ੍ਰਹਾਰ,
ਖੜਗ ਤਾਂ ਮਹਾਰਾਜ ਜੀ ਨੇ ਪ੍ਰਹਾਰ ਕੀਤਾ, ਤੇਗ ਚਲਾਈ ਹੈ।
ਲਗਿਓ ਪ੍ਰਿਸ਼ਟ ਮੈਂ ਭਇਓ ਦੁਖੰਡ, ਕਿਮਰਤ ਕੈ ਬਲੀ ਤੇਗ ਪ੍ਰਚੰਡ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਗ ਦਾ ਵਾਰ ਇਸ ਤਰ੍ਹਾਂ ਕੀਤਾ ਕਿ ਉਹਦੇ ਪਿੜ ਤੇ ਮਾਰਿਆ ਦੋ ਫਾੜ ਕਰਤੇ। ਭਾਵੇਂ ਕਿਤਨਾ ਬਲੀ ਸੀ ਪਰ ਸਤਿਗੁਰੂ ਜੀ ਮਹਾਬਲੀ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਐਸੇ ਭਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਯੋਧੇ ਨੇ, ਤਪਸਵੀ ਨੇ, ਪਰਉਪਕਾਰੀ ਸਤਿਗੁਰਾਂ ਨੇ ਉਸ ਸੂਰ ਦੇ ਦੋ ਫਾੜ ਕਰ ਦਿੱਤੇ ਹਨ।
ਸਾਧੂ ਭਾਨਾ ਸਾਥੀ ਨੇ ਆਏ,
ਭਾਈ ਸਾਧੂ ਜੀ, ਭਾਈ ਭਾਨਾ ਜੀ ਸਤਿਗੁਰ ਸਾਹਿਬ ਜੀ ਦੇ ਕੋਲ ਪਹੁੰਚੇ ਹਨ।
ਮਾਸਲ ਬਲੀ ਕੋਲ ਦਿਖਰਾਏ
ਹਨ, ਸੂਰ ਦਾ ਬੜਾ ਮਾਸ ਹੈ, ਬੜਾ ਬਲਵਾਨ ਹੈ, ਬੜਾ ਬਲੀ ਹੈ, ਬਹੁਤਾ ਮੋਟਾ ਹੈ।
ਨਿਕਸ ਬਦਨ ਤੇ ਅਗਨ ਸਰੀਖਾ, ਗੁਰ ਹਰ ਇੱਕ ਭਾਨੇ ਕੋ ਦਿਖਾ।
ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਸੂਰ ਤਾਂ ਮਾਰਿਆ ਉਹਦਾ ਉਧਾਰ ਕਰਨਾ ਸੀ, ਉਹਦੇ ਸਰੀਰ ਤੋਂ ਜਦੋਂ ਐਸਾ ਪ੍ਰਕਾਸ਼ ਬਾਹਰ ਨਿਕਲਿਆ ਤੇ ਉਹ ਪ੍ਰਕਾਸ਼ ਰੂਪੀ ਰੂਹ ਉਹਦੀ ਜਦੋਂ ਬਾਹਰ ਨਿਕਲੀ ਹੈ,
ਗੁਰ ਹਰ ਇੱਕ ਭਾਨੇ ਕੋ ਦਿਖਾ,
ਦੋਵਾਂ ਨੂੰ ਵਿਖਿਆ ਹੈ। ਦੋ ਕੌਣ? ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਦੂਜੇ ਬ੍ਰਹਮ ਗਿਆਨ ਸਰੂਪ ਭਾਈ ਭਾਨਾ ਜੀ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼। ਇਹਨਾਂ ਦੋਵਾਂ ਨੂੰ ਉਹਦੀ ਸਰੀਰ ਦੀ ਜਦੋਂ ਜੋਤ ਬਾਹਰ ਆਈ, ਉਹ ਜੋਤ ਵਿਖੀ ਹੈ
ਹਰਗੋਬਿੰਦ ਕੋ ਪਦ ਬੰਦੇ,
ਤੇ ਉਸ ਜੋਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨਾਂ ਤੇ ਮੱਥਾ ਟੇਕਿਆ, ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਜਦੋਂ ਚੈਤ ਜਿਤ ਜਿਤ ਅਧਿਕ ਅਨੰਦੇ,
ਹੁਣ ਉਹ ਜਾਣਾ ਚਾਹੁੰਦਾ ਕਿ ਮੇਰਾ ਤੇ ਕਲਿਆਣ ਹੋ ਗਿਆ, ਆਨੰਦ ਵਿਖੇ ਆ ਕੇ ਉਹਦੀ ਜੋਤ ਹੁਣ ਉਤਾਂਹ ਨੂੰ ਜਾਣਾ ਚਾਹੁੰਦੀ ਹੈ।
ਪੂਜਿਓ ਭਾਨੇ ਸਾਹਿਬ ਤਬੈ,
ਤਾਂ ਫਿਰ ਭਾਈ ਭਾਨਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪੁੱਛਿਆ ਹੈ ਮਹਾਰਾਜ, ਆਪ ਜੀ ਨੇ ਇੱਕ ਹੀ ਭਾਣਾ ਵਰਤਾਇਆ ਹੈ, ਇਹ ਜੋਤ ਕਿਹਦੀ ਸੀ, ਇਹ ਕਿਉਂ ਇੱਥੇ ਆਇਆ ਸੀ ਤੇ ਕਿਉਂ ਆਪ ਜੀ ਨੇ ਇਹਦਾ ਉਧਾਰ ਕੀਤਾ ਹੈ?
ਕੌਣ ਮੋਏ ਕੋ ਸਬੈ,
ਇਹ ਸਤਿਗੁਰੂ ਜੀ ਕੌਣ ਹੈ, ਇਹਦਾ ਉਧਾਰ ਕਿਵੇਂ ਹੋਇਆ? ਸਤਿਗੁਰ ਸਭ ਕੁਝ ਦੱਸੋ, ਆਪ ਜੀ ਜਾਣੀ ਜਾਣ ਹੋ, ਹਰ ਇੱਕ ਦੇ ਅੰਦਰ ਦੀ ਜਾਣਦੇ ਹੋ, ਸਤਿਗੁਰ ਜੀ ਕਿਰਪਾ ਕਰੋ, ਇਹ ਸਭ ਘਟਨਾ ਆਪ ਜੀ ਬਿਆਨ ਕਰੋ।
ਸੁਣ ਪਿੰਨ ਆਪਣ ਪ੍ਰਸੰਗ ਸੁਣਾਇਓ, ਜਿਸ ਤੇ ਕੋਲ ਜਨਮ ਕੋ ਪਾਇਓ।
ਸਭ ਨੇ ਆਖਿਆ ਭਾਈ ਇਸ ਤੋਂ ਹੀ ਸੁਣ ਲੈ। ਤੇ ਫਿਰ ਉਸ ਸੂਰ ਨੇ ਜਿਹੜਾ ਸੂਰ ਦੀ ਜੂਨੀ ਤੋਂ ਬਾਹਰ ਆਈ ਉਹਦੀ ਰੂਹ, ਤੇ ਉਹਨੇ ਸਾਰੀ ਆਪਣੀ ਘਟਨਾ ਸਾਰੀ ਵਾਰਤਾ ਸੁਣਾਈ ਹੈ।
ਸ਼੍ਰੀ ਅਰਜਨ ਕੋ ਮੈਂ ਸਿੱਖ ਭਾਰੇ।
ਸੁਣੋ ਗੁਰੂ ਕੇ ਪਿਆਰਿਓ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮੈਂ ਬਹੁਤ ਵੱਡਾ ਸਿੱਖ ਸੀ, ਭਾਵ ਸ਼ਰਧਾਲੂ ਸਿੱਖ ਸੀ, ਨਾਮ ਦਾ ਰਸੀਆ ਸੀ। ਉਸ ਵੇਲੇ ਸਤਿਗੁਰੂ ਦੀ ਸੇਵਾ ਕਰਦਾ ਸੀ, ਗੁਰੂ ਦੇ ਅੰਗ ਰੰਗ ਸੰਗ ਰਹਿੰਦਾ ਸੀ। ਪਰ ਮਹਾਰਾਜ ਜੀ ਦੇ ਪਰਮ ਪਿਆਰੇ ਸੇਵਕ ਬਾਬਾ ਬੁੱਢਾ ਜੀ ਦੀ ਮੈਂ ਸੇਵਾ ਵੀ ਕਰਦਾ ਰਿਹਾ ਤੇ ਉਹਨਾਂ ਦੇ ਕੋਲ ਵੀ ਰਿਹਾ ਹਾਂ।
ਸ਼੍ਰੀ ਅਰਜਨ ਕੋ ਮੈਂ ਸਿੱਖ ਪਾਰੀ, ਮਾਤ ਗੰਗ ਜਬ ਵੀਰ ਪਧਾਰੇ।
ਸਤਿਗੁਰ ਸਾਹਿਬ ਜੀ ਦਾ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਰਹਿੰਦੇ ਸਨ, ਤੇ ਮਾਤਾ ਗੰਗਾ ਜੀ ਸਤਿਗੁਰ ਦੀ ਆਗਿਆ ਅਨੁਸਾਰ ਪੁੱਤਰ ਦਾ ਵਰ ਲੈਣ ਲਈ ਬਾਬਾ ਬੁੱਢਾ ਸਾਹਿਬ ਜੀ ਕੋਲ ਰੱਥਾਂ ਤੇ ਸਵਾਰ ਹੋ ਕੇ ਗਏ। ਆਖੋ ਸਤਨਾਮ ਸ੍ਰੀ। ਸਤਿਗੁਰ ਜਾਣੀ ਜਾਣਦੇ ਹਨ, ਆਪ ਸਭ ਕੁਛ ਕਰ ਸਕਦੇ ਹਨ, ਪਰ ਮਹਾਰਾਜ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਵਡਿਆਈ ਦੇਣੀ ਚਾਹੀ ਤੇ ਬਚਨ ਕੀਤਾ, ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ, ਉਹ ਆਪ ਜੀ ਦੇ ਬਖਸ਼ਿਸ਼ ਕਰਨਗੇ, ਆਪ ਜੀ ਨੂੰ ਵਰ ਦੇਣਗੇ ਪੁੱਤਰ ਦਾ। ਮਾਤਾ ਜੀ ਰੱਥਾਂ ਤੇ ਸਵਾਰ ਹੋ ਕੇ ਨੌਕਰ ਚਾਕਰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਗਏ ਤੇ ਉਥੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿਖੇ ਘਾਹ ਖੋਤਰ ਰਹੇ ਸਨ ਤੇ ਉਹ ਰੂਹ ਦੱਸ ਰਹੀ ਹੈ ਕਿ ਮੈਂ ਬਾਬਾ ਸਾਹਿਬ ਜੀ ਦੇ ਕੋਲ ਰਹਿੰਦਾ ਸੀ, ਉਹਨਾਂ ਦੀ ਸੇਵਾ ਹੀ ਕਰਦਾ ਸੀ।
ਗਇਓ ਬਤਾ ਬਤਾ ਗੇਤਾ ਬਿਰਦ ਸਾਹਿਬ ਜੀ ਬੈਠੇ ਜਾ।
ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ ਤੇ ਉਹਨਾਂ ਦੇ ਕੋਲ ਇੱਕ ਸੇਵਕ ਪਹੁੰਚਿਆ ਤੇ ਸੇਵਕ ਨੇ ਆਖਿਆ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਹਨ, ਭਾਵ ਗੁਰੂ ਕੇ ਮਹਿਲ ਸ੍ਰੀ ਮਾਤਾ ਗੰਗਾ ਜੀ ਆ ਰਹੇ ਹਨ।
ਇੱਕ ਸਿੰਦਨ ਕੋ ਗਿਰਾ ਉਚਾਰੇ।
ਰੱਥਾਂ ਨੂੰ ਵੇਖਦੇ ਹੋਏ ਵੀ ਗੁਰੂ ਕੇ ਰੱਥ ਆ ਰਹੇ ਹਨ, ਇਤਨੇ ਰੱਥ, ਇਤਨੀ ਧੂੜੀ ਉੱਡਦੀ ਹੈ, ਇਤਨੀ ਆਵਾਜ਼ ਆ ਰਹੀ ਹੈ, ਉਹ ਸਭਨਾਂ ਨੂੰ ਵੇਖ ਕੇ
ਗੁਰ ਘਰ ਕੋ ਭਾਜੜ ਕਿਤ ਧਾਰੇ।
ਬਾਬਾ ਜੀ ਦੇ ਮੂੰਹ ਤੋਂ ਇਹ ਬਚਨ ਨਿਕਲਿਆ, ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵਨ ਦੇ। ਇੱਕ ਸਾਧ ਬਚਨ ਅਟਲਾਦਾ ਬਚਨ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਬੁੱਢਾ ਸਾਹਿਬ ਜੀ ਤੁਹਾਡੀ ਜ਼ੁਬਾਨ ਤੋਂ ਅਸੀਂ ਬੋਲਾਂਗੇ, ਤੁਸੀਂ ਨਹੀਂ ਬੋਲੋਗੇ। ਜੋ ਤੁਹਾਡੇ ਮੁਖਾਰਬਿੰਦ ਤੋਂ ਬਚਨ ਬਾਹਰ ਆ ਗਿਆ ਉਹ ਸਾਡਾ ਬਚਨ ਹੈ, ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਬੁਰਾ ਹੈ, ਭਾਵੇਂ ਵਰ ਹੈ ਭਾਵੇਂ ਸ਼ਰਾਪ ਹੈ, ਉਹ ਬਚਨ ਪੂਰਾ ਜ਼ਰੂਰ ਹੋਵੇਗਾ। ਤੇ ਬਾਬਾ ਜੀ ਨੇ ਬਚਨ ਕੀਤਾ ਸਹਿਜ ਸੁਭਾਏ ਕਿ ਗੁਰੂ ਕਿਆ ਨੂੰ ਕੀ ਭਾਜੜਾ ਪੈ ਗਈ ਹੈ, ਭਾਵ ਧੂੜੀ ਉੱਡ ਰਹੀ ਹੈ, ਇਤਨੀ ਆਵਾਜ਼ ਆ ਰਹੀ ਹੈ ਕਿ ਗੁਰੂ ਕਿਆ ਨੂੰ ਕੀ ਭਾਜੜਾ ਪੈ ਗਈਆਂ ਹਨ।
ਹੁਣ ਮੈਂ ਕੋਪ ਕੀਨ ਲੱਖ ਬੈਠਾ।
ਮਹਾਰਾਜ ਜੀ ਜਦੋਂ ਮੈਂ ਬਚਨ ਸੁਣਿਆ ਤੇ ਮੈਨੂੰ ਗੁੱਸਾ ਆ ਗਿਆ ਕਿ ਬਾਬਾ ਜੀ ਇਹ ਕੀ ਬਚਨ ਆਖ ਰਹੇ ਹਨ, ਸਤਿਗੁਰ ਦੇ ਮਹਿਲਾਂ ਨੂੰ ਬਾਬਾ ਜੀ ਕੋਈ ਸ਼ਰਾਬ ਦੇ ਰਹੇ ਹਨ, ਇਹ ਬਚਨ ਸੁਣ ਕੇ ਮੈਂ ਗੁੱਸਾ ਕੀਤਾ ਹੈ।
ਗਿਆਨ ਅਯੋਗ ਨਾਕ ਮੈਂ ਐਂਟਾ।
ਅਯੋਗ ਗੱਲ ਨੂੰ ਜਾਣ ਕੇ, ਯੋਗ ਨਹੀਂ ਅਯੋਗ, ਬੁਰੀ ਗੱਲ ਨੂੰ ਜਾਣ ਕੇ ਮੈਂ ਆਪਣੀ ਨੱਕ ਫੇਰੀ, ਆਪਣੀ ਨੱਕ ਨੂੰ ਘੁਮਾਇਆ ਹੈ।
ਰਾਹਕ ਤੂੰ ਗਵਾਰੀ ਰਿਹਾ, ਗੁਰ ਕਰਨੀ ਕੈ ਸਮਝਨ ਕਹਿਓ।
ਮੈਂ ਆਖਿਆ ਰਾਹਕ ਜ਼ਿਮੀਦਾਰ ਬਾਬਾ ਬੁੱਢਾ ਸਾਹਿਬ ਨੂੰ ਉਸ ਰੂਹ ਜਿਹੜੀ ਆਪਣੀ ਘਟਨਾ ਬਿਆਨ ਕਰ ਰਹੀ ਹੈ ਉਹ ਆਖਦੀ ਹੈ ਕਿ ਉਸ ਵੇਲੇ ਮੈਂ ਮਹਾਂਪੁਰਸ਼ਾਂ ਨੂੰ ਆਖਿਆ ਕਿ ਰਾਹਕ ਜ਼ਿਮੀਦਾਰ ਤੂੰ ਗਵਾ ਹੀ ਰਿਹਾ। ਆਖੋ ਸਤਨਾਮ। ਅਸੀਂ ਨਹੀਂ ਕਹਿ ਸਕਦੇ, ਪਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਘਟਨਾ ਉਸ ਤੋਂ ਸੁਣਾ ਰਹੇ ਹਨ ਤੇ ਉਹ ਘਟਨਾ ਆਪਣੀ ਜ਼ੁਬਾਨ ਤੋਂ ਆਖ ਰਿਹਾ ਹੈ ਕਿ ਰਾਹਕ ਜੀ ਜ਼ਿਮੀਦਾਰ ਜੀ ਤੁਸੀਂ ਗਵਾ ਹੀ ਰਹੇ ਹੋ, ਤੁਹਾਨੂੰ ਕੋਈ ਜੀਵਨ ਜਾਚ ਪਤਾ ਨਹੀਂ ਹੈ।
ਨਹੀਂ ਸੁਭਾਵ ਜਾਤ ਕੋ ਜਾਵੇ।
ਤੁਹਾਡੀ ਜਾਤ ਦਾ ਸੁਭਾਵ ਨਹੀਂ ਗਿਆ, ਤੁਸੀਂ ਗਵਾਰ ਦੇ ਗਵਾਰ ਹੀ ਰਹੇ ਹੋ।
ਜਾਣੇ ਤੂੰ ਅਲਾਵਾ
ਆਪ ਜੀ ਨੇ ਕੋਈ ਚੰਗੀ ਗੱਲ ਜਾਣੀ ਨਹੀਂ, ਇਸ ਤਰ੍ਹਾਂ ਹੀ ਆਖ ਦਿੱਤਾ ਵੀ ਗੁਰੂ ਕਹਿ ਨੂੰ ਕੀ ਭਾਜਣਾ ਪੈ ਗਈਆਂ, ਆਪ ਜੀ ਨੇ ਕੋਈ ਵਿਚਾਰ ਨਹੀਂ ਕੀਤੀ ਹੈ।
ਭਿੱਖ ਮਬ ਕੋਪ ਸਰਾਪ ਤਬ ਦੀਨਾ ਧਰੋ ਨੀਚ ਸ਼ੁਕਰ ਤਨ ਪੀਨਾ।
ਬਾਬਾ ਬੁੱਢਾ ਸਾਹਿਬ ਜੀ ਨੇ ਉਦੋਂ ਮੇਰਾ ਗੁੱਸਾ ਵੇਖ ਕੇ ਮੈਨੂੰ ਬਚਨ ਕੀਤਾ, ਸ਼ਰਾਪ ਭਾਵ ਕੋਈ ਬਚਨ ਕਰ ਦੇਣਾ, ਭਗਤ ਮੁਖਿਆ ਤੇ ਬੋਲਦੇ ਸੇ ਵਚਨ ਹੋਵੰਦੇ। ਸਤਿਗੁਰ ਸਾਹਿਬ ਜੀ ਦੇ ਮਹਾਨ ਸੇਵਕ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਭਾਈ ਗੁੱਸਾ ਨਾ ਕਰ, ਤੂੰ ਤਾਂ ਸੂਰ ਵਾਂਗ ਆਪਣੀ ਨੱਕ ਫੇਰਦਾ ਹੈ, ਤੇ ਜਦੋਂ ਬਚਨ ਕੀਤਾ ਉਦੋਂ ਸੂਰ ਹੀ ਬਣਨਾ ਪਿਆ। ਜੋ ਬਚਨ ਜ਼ੁਬਾਨ ਤੋਂ ਬਾਬਾ ਜੀ ਦੇ ਬਾਹਰ ਆ ਗਿਆ ਉਹ ਬਚਨ ਪੂਰਾ ਹੋਣਾ ਹੀ ਸੀ।
ਹੁਣ ਮੈਂ ਸ਼ਰਾਬ ਰਿਵੇ ਪਛਤਾਏ,
ਇਹ ਸ਼ਰਾਬ ਸੁਣ ਕੇ ਮੈਂ ਆਪਣੇ ਮਨ ਵਿਖੇ ਬਹੁਤਾ ਪਛਤਾਵਾ ਕੀਤਾ ਹੈ।
ਸੱਚ ਹੋਏ ਜਾਏ
ਬਾਬਾ ਜੀ ਦਾ ਬਚਨ ਭਾਵੇਂ ਵਾਕ ਹੈ ਭਾਵੇਂ ਕੁਵਾਕ ਹੈ, ਭਾਵੇਂ ਚੰਗਾ ਹੈ ਭਾਵੇਂ ਬੁਰਾ ਹੈ, ਭਾਵੇਂ ਵਰ ਹੈ ਭਾਵੇਂ ਸ਼ਰਾਪ ਹੈ, ਉਹ ਜ਼ਰੂਰ ਪੂਰਾ ਹੁੰਦਾ ਹੈ।
ਹੋਏ ਦੀਨ ਮੈਂ ਬੂਝੇ ਫੇਰ,
ਫਿਰ ਮੈਂ ਦੀਨ ਵਿਖੇ ਆ ਕੇ, ਦੀਨ ਭਾਵ ਨਿਮਰਤਾ ਵਿਖੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ।
ਸ਼ਰਾਪ ਅੰਤ ਕਬ ਹੋਇਆ ਮੇਰਾ,
ਬਾਬਾ ਜੀ ਕਿਰਪਾ ਕਰੋ ਇਸ ਸ਼ਰਾਪ ਦਾ ਅੰਤ ਕਦੋਂ ਹੋਵੇਗਾ। ਆਪ ਜੀ ਨੇ ਜੋ ਬਚਨ ਕੀਤਾ ਵੀ ਸੂਰ ਦੀ ਜੂਨੀ ਪੈ ਸੂਰ ਬਣੇਗਾ, ਤੇ ਬਾਬਾ ਜੀ ਬਖਸ਼ਿਸ਼ ਕਰੋ ਰਹਿਮਤ ਕਰੋ, ਮੇਰਾ ਉਧਾਰ ਕਿਵੇਂ ਹੋਵੇਗਾ, ਮੇਰਾ ਕਲਿਆਣ ਕਿਵੇਂ ਹੋਵੇਗਾ।
ਬੇਨਤੀ ਸੁਣ ਕਰ ਨਾ ਕਰੇ,
ਮੇਰੀ ਬੇਨਤੀ ਸੁਣ ਕੇ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਰੁਣਾ ਕੀਤੀ ਹੈ।
ਅੰਤ ਭਾਖਿਓ ਕਿਸ ਕਰੇ,
ਜਦੋਂ ਉਸ ਸ਼ਰਾਪ ਤੋਂ ਬਾਅਦ ਬਾਬਾ ਜੀ ਖੁਸ਼ੀ ਵਿਖੇ ਆਏ ਤੇ ਚੰਗੇ ਬਚਨ ਆਖਣ ਲੱਗੇ ਹਨ।
ਸ੍ਰੀ ਗੁਰੂ ਅਰਜਨ ਕੇ ਹੋਏ ਨੰਦ,
ਪਿਆਰਿਆ ਸੁਣ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਪੁੱਤਰ ਆਣਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਮਹਾਪਰਉਪਕਾਰੀ ਮਹਾਨ ਯੋਧੇ ਹੋਣਗੇ।
ਆਯੁਧ ਧਾਰਨ ਵਿਖੇ ਬਿਲੰਦ,
ਆਯੁਧ ਧਾਰ ਸ਼ਸਤਰਧਾਰੀ ਹੋਣਗੇ, ਮਹਾਬਲੀ ਹੋਣਗੇ, ਮਹਾਬਲਵਾਨ ਯੋਧੇ ਹੋਣਗੇ।
ਕਰਤ ਖੇਰ ਤੋਏ ਕੋ ਮਾਰੇ,
ਉਹ ਸ਼ਿਕਾਰ ਖੇਡਦੇ ਹੋਏ ਇਸ ਪਾਸੇ ਆਣਗੇ ਤੇ ਤੇਰਾ ਕਲਿਆਣ ਕਰਨਗੇ, ਫਿਰ ਤੈਨੂੰ ਮਾਰਨਗੇ, ਫਿਰ ਤੇਰਾ ਕਲਿਆਣ ਹੋਵੇਗਾ।
ਤਨ ਮੇਰਾ ਤੇ ਤਬੈ ਉਧਾਰੇ,
ਤਾਂ ਤੇਰਾ ਉਧਾਰ ਕਰਨਗੇ, ਤੈਨੂੰ ਆਪਣੇ ਹੱਥੀ ਮਾਰਨਗੇ, ਜਿਹਦੇ ਹੱਥ ਤੋਂ ਮਹਾਨ ਬਲੀ ਮਹਾ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਸ ਤੇ ਵਾਰ ਕਰ ਦੇਣ, ਭਾਵੇਂ ਕੋਈ ਕਿਸ ਤਰ੍ਹਾਂ ਦੀ ਰੂਹ ਹੈ, ਭਾਵੇਂ ਕੋਈ ਚੰਗਾ ਹੈ ਬੁਰਾ ਹੈ, ਉਹਦਾ ਕਲਿਆਣ ਜ਼ਰੂਰ ਹੋਇਆ। ਇਹ ਗੁਰੂ ਦੇ ਆਪਣੇ ਗੋਤਕ ਹਨ। ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸ਼ਿਕਾਰ ਖੇਡੇ ਯੁੱਧ ਕੀਤੇ, ਜਿਸ ਜਿਸ ਤੇ ਵਾਰ ਕੀਤਾ ਉਹਦਾ ਕਲਿਆਣ ਹੀ ਹੋ ਗਿਆ। ਇਸੇ ਤਰ੍ਹਾਂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਯੁੱਧ ਕੀਤੇ ਸ਼ਿਕਾਰ ਖੇਡੇ, ਜਿਹਦਾ ਜਿਹਦਾ ਮਹਾਰਾਜ ਜੀ ਨੇ ਸ਼ਿਕਾਰ ਕੀਤਾ ਹੈ ਉਹਦਾ ਕਲਿਆਣ ਹੀ ਕੀਤਾ ਹੈ। ਤੇ ਬਾਬਾ ਸਾਹਿਬ ਜੀ ਆਖਣ ਲੱਗੇ, ਬੁੱਢਾ ਸਾਹਿਬ ਜੀ ਪੁਰਖਾ ਪਿਆਰਿਆ ਫਿਕਰ ਨਾ ਕਰ, ਤੇਰਾ ਕਲਿਆਣ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਕਰਨਗੇ, ਉਹੀ ਤੇਰਾ ਭਲਾ ਕਰਨਗੇ।
ਸਭ ਕੋ ਮੈਂ ਸੁਕਰ ਤਨ ਪਾਏ,
ਸਤਿਗੁਰ ਜੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਸੂਰ ਦੀ ਜੂਨੀ ਵਿਖੇ ਇੱਥੇ ਘੁੰਮ ਰਿਹਾ ਹਾਂ, ਇੱਥੇ ਆਪਣਾ ਗੁਜ਼ਾਰਾ ਕਰਦਾ, ਲੋਕੀ ਮੇਰੇ ਤੋਂ ਡਰਦੇ ਹਨ, ਪਰ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ, ਮੇਰਾ ਕਲਿਆਣ ਕੀਤਾ ਹੈ, ਮੇਰਾ ਭਲਾ ਕੀਤਾ ਹੈ।
ਸਤਿਗੁਰ ਨੇ ਆਨੀ ਉਧਾਰਾ,
ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਮੇਰਾ ਉਧਾਰ ਕੀਤਾ ਹੈ।
ਖੇਡ
ਖੇਡਦੇ ਸ਼ਿਕਾਰ ਖੇਡਦੇ ਨੇ ਮਹਾਰਾਜ ਸਤਿਗੁਰ ਸਾਹਿਬ ਜੀ ਨੇ ਮੇਰਾ ਭਲਾ ਕੀਤਾ ਹੈ, ਮੈਨੂੰ ਮਾਰਿਆ ਹੈ।
ਪਰਮ ਗਤੀ ਕੋ ਗਏ,
ਇਸ ਤਰ੍ਹਾਂ ਉਹਦੀ ਰੂਹ ਪਰਮ ਗਤੀ ਨੂੰ ਪ੍ਰਾਪਤ ਹੋਈ, ਭਾਵ ਉਹ ਰੂਹ ਸੱਚਖੰਡ ਗਈ ਹੈ।
ਭਾਨਾ ਸਾਧੂ ਸੁਣ ਵਿੱਚ ਮੇਰ
ਭਾਈ ਭਾਨਾ ਜੀ ਭਾਈ ਸਾਧੂ ਜੀ ਇਹ ਸਭ ਵਾਰਤਾ ਸੁਣ ਕੇ ਬਹੁਤ ਹੈਰਾਨ ਹੋਏ ਹਨ।
ਦਮਦਮਾ ਕੁਛ ਬਨਵਾਏ
ਉੱਥੇ ਮਹਾਰਾਜ ਨੇ ਦਮਦਮਾ ਜਿੱਥੇ ਦਮ ਲਿਆ ਹੋਵੇ ਕਮਰ ਕੱਸਾ ਖੋਲਿਆ ਹੋਵੇ ਉਹਦਾ ਨਾਮ ਹੈ ਦਮਦਮਾ ਤੇ ਮਹਾਰਾਜ ਨੇ ਉੱਥੇ ਇਹ ਦਮਦਮਾ ਸਾਹਿਬ ਅਸਥਾਨ ਬਣਾਇਆ ਹੈ। ਅੱਜ ਉਹ ਸਥਾਨ ਉੱਥੇ ਬਿਰਾਜਮਾਨ ਹੈ ਸ਼ੋਭਿਤ ਹੈ ਬਣਿਆ ਹੋਇਆ ਹੈ।
ਬੁਲਾਏ
ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਪੈਂਦੇ ਕਾਂ ਨੂੰ ਬੁਲਵਾਇਆ ਹੈ।
ਜੀ ਕੁਸ਼ਲ ਕੀਨ ਮਾਨਾ
ਪੈਂਦੇ ਕਾਂ ਤੋਂ ਪੁੱਛਿਆ ਭਾਈ ਠੀਕ ਹੈ ਕੋਈ ਚੋਟ ਤਾਂ ਨੀ ਬਹੁਤੀ ਆਈ ਉਹਦੇ ਬਾਰੇ ਸਭ ਹਾਲ ਚਾਲ ਪੁੱਛਿਆ ਹੈ ਉਹਦੀ ਪੁੱਛ ਪਿਛ ਕੀਤੀ ਹੈ।
ਦੇਰ ਮੈਂ ਕੀਨ ਪਿਆਨਾ
ਕੁਛ ਦੇਰ ਬਾਅਦ ਸਤਿਗੁਰ ਨੇ ਉਥੋਂ ਪਿਆਨਾ ਕੀਤਾ ਹੈ।
ਸਤਿਗੁਰ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਭਾਨਾ ਦੇ ਸਹਿਤ ਸਿੱਖਾਂ ਦੇ ਸਹਿਤ ਗਮਨ ਕਰਦੇ ਹੋਏ ਅਗਾਂਹ ਨੂੰ ਆ ਰਹੇ ਹਨ।
ਜੋ ਸਿੱਖ ਬਿਰਧ ਕੀ ਨੀਂਦਰ ਅਲਾਏ
ਜੇ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਨਿੰਦਾ ਕੀਤੀ ਹੈ ਚਾਹੇ ਜਿਹੜਾ ਨਿੰਦਾ ਕਰੇਗਾ ਉਹਦਾ ਇਹੀ ਵਾਕਿਆ ਹੋਵੇਗਾ ਉਹਦਾ ਇਹੀ ਨੁਕਸਾਨ ਹੋਵੇਗਾ ਉਹਨੂੰ ਜੋਨੀ ਇਹੀ ਮਿਲੇਗੀ। ਇਸ ਕਰਕੇ ਗੁਰਮੁਖ ਪਿਆਰਿਓ ਕਿਸੇ ਮਹਾਂਪੁਰਸ਼ ਕਿਸੇ ਸਾਧੂ ਨੂੰ ਬੁਰਾ ਵਚਨ ਨਹੀਂ ਆਖਣਾ ਕਿਸੇ ਨੂੰ ਭੈੜਾ ਨਹੀਂ ਆਖਣਾ ਭਾਵੇਂ ਕਿਸੇ ਤਰ੍ਹਾਂ ਦਾ ਹੀ ਹੈ ਮੰਦਾ ਕਿਸੇ ਨੂੰ ਆਖ ਝਗੜਾ ਪਾਵਣਾ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਨੀਤ ਹਵਾਰਾ ਸੋਏ। ਐਸੇ ਮਹਾਂਪੁਰਸ਼ ਰੂਪ ਬ੍ਰਹਮ ਗਿਆਨ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਨਿੰਦਾ ਕੀਤੀ ਇਸਨੇ ਇਹ ਫਲ ਪਾਇਆ ਹੈ ਜਿਹੜਾ ਅਗਾਂਹ ਤੋਂ ਵੀ ਨਿੰਦਾ ਕਰੇਗਾ ਮਹਾਂਪੁਰਸ਼ਾਂ ਦੀ ਉਹਨੂੰ ਇਹੀ ਫਲ ਮਿਲੇਗਾ।
ਕੈ ਸ਼ਰਾਬ ਸਭਨ ਦੁੱਖ ਮਾਨਾ
ਤੇ ਇਹ ਸ਼ਰਾਬ ਸੁਣ ਕੇ ਸਭਨਾਂ ਨੇ ਦੁੱਖ ਮੰਨਿਆ ਹੈ ਆਪਣੇ ਮਨ ਵਿਖੇ ਚਿੰਤਾ ਕੀਤੀ ਹੈ।
ਉਹ ਤਨ ਧਰ ਮ੍ਰਿਗ ਪੰਛੀ ਨਾਨਾ
ਜਿਹੜਾ ਇਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਭੈੜੇ ਬਚਨ ਆਖੇਗਾ ਉਹਨੂੰ ਫਿਰ ਜੂਨ ਮਿਲੇਗੀ ਪਸ਼ੂਆਂ ਦੀ ਪੰਛੀਆਂ ਦੀ ਤੇ ਉੱਥੇ ਘੁੰਮਦਾ ਰਹੇਗਾ ਉਹਦਾ ਕਲਿਆਣ ਹੋਣਾ ਔਖਾ ਹੈ। ਉਹ ਸਤਿਗੁਰੂ ਜੀ ਹਨ ਕਲਿਆਣ ਕਰ ਸਕਦੇ ਹਨ ਪਰ ਅੱਜ ਕੱਲ ਕਲਿਆਣ ਕਰਨੀ ਬਹੁਤੀ ਔਖੀ ਹੈ। ਸ਼ਬਦ ਗੁਰੂ ਗੁਰਗ੍ਰੰਥ ਸਾਹਿਬ ਜੀ ਇਹੀ ਭਲਾ ਕਰ ਸਕਦੇ ਹਨ। ਇਸ ਤਰ੍ਹਾਂ ਮਨ ਮੇਰੇ ਮਨਾ ਗੁਰਸਿੱਖ ਪਿਆਰਿਓ ਕਿਸੇ ਨੂੰ ਬੁਰਾ ਨਹੀਂ ਆਖਣਾ ਸਭ ਨੂੰ ਚੰਗਾ ਹੀ ਆਖਣਾ ਹੈ।
ਖੇਰ ਕੇ ਤਿਨੈ ਸੰਘਾਰੋ ਅਗ ਮਿਟਾਏ ਕਰ ਸਿੱਖ ਉਦਾਰੋ।
ਹਰਗੋਬਿੰਦ ਸਾਹਿਬ ਜੀ ਦੇ ਇਹੀ ਘਟਨਾ ਸੀ ਜਦੋਂ ਸ਼ਿਕਾਰ ਨੂੰ ਜਾਂਦੇ ਕਈਆਂ ਦਾ ਭਲਾ ਕਰਦੇ ਕਈਆਂ ਦੇ ਪਾਪ ਦੂਰ ਕਰਦੇ ਕਈਆਂ ਦੇ ਜਿਹੜੇ ਸ਼ਰਾਬ ਭੈੜੀ ਜੂਨਾ ਵਿਖੇ ਜਿਹੜੇ ਘੁੰਮਦੇ ਸਤਿਗੁਰੂ ਜੀ ਉਹਦਾ ਉਧਾਰ ਕਰਕੇ ਉਹਦਾ ਭਲਾ ਹੀ ਕਰਦੇ ਹਨ ਕਲਿਆਣ ਹੀ ਕਰਦੇ ਹਨ।
ਕਿਮਕੈ ਸੁਦਾ ਸਰੋਵਰ ਆਏ ਬੈਠੇ ਅਕਾਲ ਤਖਤ ਸਭ ਛਬ ਪਾਏ।
ਸਤਿਗੁਰੂ ਸਾਹਿਬ ਜੀ ਗੁਰੂ ਕੀ ਵਡਾਲੀ ਤੋਂ ਪੈਂਡਾ ਤੈ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਜਿੱਥੇ ਅਕਾਲ ਤਖ਼ਤ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ ਸਤਿਗੁਰੂ ਜੀ ਉੱਥੇ ਆ ਕੇ ਬਿਰਾਜਮਾਨ ਹੋਏ ਹਨ।
ਦੋਹੇਰਾ ਇਸ ਬਿਦ ਹਰ ਗੋਬਿੰਦ ਗੁਰੂ ਕਰਤ ਬਿਲਾਸ ਉਲਾਸ।
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੋਧੇ ਮਹਾਪਰਉਪਕਾਰੀ ਅਨੇਕਾਂ ਬਿਲਾਸ ਕਰਦੇ ਅਨੇਕਾਂ ਕੌਤਕ ਕਰਦੇ ਕਈਆਂ ਦਾ ਭਲਾ ਕਰਦੇ ਕਈਆਂ ਨੂੰ ਸਿੱਖਿਆ ਦੇ ਰਹੇ ਹਨ।
ਦਾਸਨ ਕੇ ਹਰ ਤਰਾਸ ਕੋ ਮੈਂ ਆਪਨ ਪ੍ਰਵਾਸ
ਆਪਣਾ ਪ੍ਰਭਾਸਾ ਦੇ ਕੇ ਸਤਿਗੁਰੂ ਜੀ ਆਪਣੇ ਦਾਸਾਂ ਦੇ ਆਪਣੇ ਸੇਵਕਾਂ ਦੇ ਗੁਰਸਿੱਖਾਂ ਦੇ ਡਰ ਨੂੰ ਦੂਰ ਕਰਦੇ ਜਿਹੜਾ ਸੰਸਾਰਿਕ ਡਰ ਹੈ ਸਤਿਗੁਰੂ ਜੀ ਉਹਨੂੰ ਵੀ ਦੂਰ ਕਰਦੇ ਜਿਹੜਾ ਮਾਨਸਿਕ ਡਰ ਹੈ ਸਿੱਖਾਂ ਦੇ ਮਨਾਂ ਵਿਖੇ ਜਿਹੜਾ ਡਰ ਵੜਿਆ ਹੋਇਆ ਸਤਿਗੁਰੂ ਸ਼ਬਦ ਦੁਆਰਾ ਉਸ ਡਰ ਨੂੰ ਦੂਰ ਕਰਦੇ ਹਨ। ਐਸੇ ਮਹਾਨ ਯੋਧੇ ਸਿੱਖਾਂ ਦੇ ਡਰ ਨੂੰ ਦੂਰ ਕਰਦੇ ਆਪਣਾ ਭਰੋਸਾ ਦਿੰਦੇ ਹਨ
ਭਾਈ ਇੱਕ ਦਿਵਸ ਸ੍ਰੀ ਅੰਮ੍ਰਿਤਸਰ ਕੇ
ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿਖੇ
ਤਦ ਪਰ ਬੈਠੇ ਮੱਜਨ ਕਰਕੇ
ਜੀ ਉਹਦੇ ਕੰਡੇ ਤੇ ਬੈਠੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਚਕਾਰ ਹਰਿਮੰਦਰ ਸਾਹਿਬ ਆਲੇ ਦੁਆਲੇ ਅੰਮ੍ਰਿਤ ਵਰਗਾ ਜਲ ਸਤਿਗੁਰੂ ਜੀ ਉਹਦੇ ਕੰਡੇ ਤੇ ਬਿਰਾਜਮਾਨ ਸਹਿਜ ਸੁਭਾਏ ਬੈਠੇ ਹੋਏ ਹਨ
ਪੰਜਨੀ ਬਦਰੀ ਅਸਥਾਨ
ਜਿੱਥੇ ਇਹ ਦੁੱਖ ਪੰਜਨੀ ਬੇਰੀ ਹੈ ਮਹਾਰਾਜ ਜੀ ਉਥੇ ਬੈਠੇ ਹਨ
ਸੁਪਟ ਮਸੰਦ ਸਿੱਖ ਤੇ ਆਨ
ਨਾਲ ਸੁਪਟ ਜੋਧੇ ਹਨ ਮਸੰਦ ਹਨ ਅਨੇਕਾਂ ਗੁਰਮੁਖ ਪਿਆਰੇ ਗੁਰਸਿੱਖ ਹਨ
ਸਤਿਗੁਰ ਕੇ ਚੋਂ ਗਿਰਦ ਸੁਆਏ
ਸਤਿਗੁਰ ਸਾਹਿਬ ਜੀ ਦੇ ਆਲੇ ਦੁਆਲੇ ਗੁਰਸਿੱਖ ਬੈਠੇ ਹੋਏ
ਜਥਾ ਚੰਦ ਪਰਵਾਰ ਨੂੰ ਪਾਏ
ਚੰਦਰਮਾ ਦੇ ਆਲੇ ਦੁਆਲੇ ਤਾਰੇ ਹੁੰਦੇ ਇਸੇ ਤਰ੍ਹਾਂ ਗੁਰਸਿੱਖ ਤਾਰਿਆਂ ਸਮਾਨ ਜਿਹੜੇ ਸਤਿਗੁਰ ਤੋਂ ਪ੍ਰਕਾਸ਼ ਪ੍ਰਾਪਤ ਕਰ ਰਹੇ ਹਨ
ਦੁੱਖ ਭੰਜਨੀ ਕੋ ਸਕਲ ਪ੍ਰਸੰਗ ਪਾਨਾ ਬੂਜਤ ਪਾਗੁਰ ਸੰਗ
ਭਾਈ ਭਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਬਖਸ਼ਿਸ਼ ਕਰੋ ਜਿਸ ਅਸਥਾਨ ਤੇ ਅਸੀਂ ਬੈਠੇ ਹਾਂ ਇਹ ਦੁੱਖ ਭੰਜਨੀ ਬੇਰੀ ਇਹ 68 ਤੀਰਥ ਮਹਾਰਾਜ ਇਹ ਥੜਾ ਬਣਿਆ ਹੋਇਆ ਹੈ ਸਤਿਗੁਰੂ ਜੀ ਬਖਸ਼ਿਸ਼ ਕਰੋ ਇਹ ਥੜਾ ਕਿਉਂ ਬਣਿਆ ਦੁੱਖ ਭੰਜਨੀ ਬੇਰੀ ਇਹਦਾ ਇਤਿਹਾਸ ਕੀ ਹੈ ਮਹਾਰਾਜ ਬਖਸ਼ਿਸ਼ ਕਰੋ ਇਹ ਸਭ ਆਪ ਜੀ ਆਪਣੇ ਮੁਖਾਰ ਬਿੰਦ ਤੋਂ ਬਿਆਨ ਕਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੁਖਾਰ ਬਿੰਦ ਤੋਂ ਬਿਆਨ ਕਰਨ ਲਗੇ ਹਨ
ਬਦਰੀ ਤੇ ਤੀਰਥ ਜਾਨਾ
ਗੁਰੂ ਕੇ ਪਿਆਰੇ ਗੁਰਸਿੱਖ ਜੋਧਿਓ ਇਹ ਜਿਹੜੀ ਦੁੱਖ ਭੰਜਨੀ ਬੇਰੀ ਹੈ ਅਤੇ ਜਿਹੜਾ ਇਹ ਤੀਰਥ ਹੈ ਕੋਈ ਆਮ ਤੀਰਥ ਨਹੀਂ ਇਹ ਕੋਈ ਆਮ ਬੇਰੀ ਨਹੀਂ ਆਮ ਕੋਈ ਦਰਖਤ ਨਹੀਂ ਇਹ ਦੋਵੇਂ ਮਹਾਨ ਹਨ ਇਹਨਾਂ ਦੀ ਮਹਾਨ ਘਟਨਾ ਹੈ ਮਹਾਨ ਇਤਿਹਾਸ ਹੈ
ਕੁਛ ਚੌਥੇ ਸਤਿਗੁਰ ਕਰ ਗਏ
ਕੁਛ ਗੁਰੂ ਰਾਮਦਾਸ ਜੀ ਇੱਥੇ ਆਪ ਘਟਨਾ ਕਰ ਗਏ ਆਪ ਭਾਣਾ ਵਰਤਾ ਕੇ ਇਹਦਾ ਇਤਿਹਾਸ ਬਣਾ ਕੇ ਗਏ ਹਨ
ਸ੍ਰੀ ਗੁਰੂ ਪੰਚਮ ਖੋਜਤ ਪਏ
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਸਾਨੂੰ ਲੱਭਦੇ ਰਹੇ ਸਾਨੂੰ ਅਸਥਾਨ ਲੱਭ ਜਾਵੇ ਤੇ ਮਹਾਰਾਜ ਉਸ ਸਥਾਨ ਨੂੰ ਲੱਭਦੇ ਹੋਏ ਸਤਿਗੁਰ ਨੇ ਇਹ ਸਥਾਨ ਆਪ ਲੱਭਿਆ ਹੈ
ਰਾਜ ਸੁਤਾ ਕੁਸ਼ਟੀ ਪਤੀ ਧਰਿਓ
ਰਾਜਾ ਦੁਨੀ ਚੰਦ ਉਹਦੀ ਪੁੱਤਰੀ ਬੀਬੀ ਰਜਨੀ ਜਦੋਂ ਰਾਜੇ ਨੇ ਆਪਣੀ ਬੇਟੀ ਰਜਨੀ ਨੂੰ ਇੱਕ ਕੋੜੀ ਦੇ ਲਾੜੇ ਲਗਾਇਆ ਕਿਉਂਕਿ ਰਾਜਾ ਹੰਕਾਰੀ ਸੀ ਤੇ ਇੱਕ ਦਿਨ ਉਸ ਰਾਜੇ ਨੇ ਆਪਣੀ ਪੁੱਤਰੀ ਨੂੰ ਬੁਲਾਇਆ ਬੇਟੀਆਂ ਸਾਰੇ ਆ ਜਾਓ 6 ਬੇਟੀਆਂ ਇਹਦੀਆਂ ਤੇ ਰਾਜੇ ਨੇ ਆਖਿਆ ਪੁੱਤਰੀਓ ਤੁਸੀਂ ਵਧੀਆ ਖਾਂਦੀਆਂ ਹੋ ਐਸ਼ ਕਰਦੀਆਂ ਹੋ ਦੱਸੋ ਇਹ ਤੁਹਾਨੂੰ ਐਸ਼ ਇਹ ਖੁਰਾਕ ਵਧੀਆ ਕੱਪੜੇ ਕੌਣ ਦੇ ਰਿਹਾ ਤੇ ਪੰਜਾਂ ਨੇ ਆਖਿਆ ਪਿਤਾ ਜੀ ਤੁਸੀਂ ਸਾਡੇ ਪਿਤਾ ਹੋ ਸਭ ਕੁਛ ਆਪ ਜੀ ਦੇ ਰਹੇ ਹੋ ਤੇ ਬੀਬੀ ਰਜਨੀ ਨੇ ਆਖਿਆ ਨਹੀਂ ਪਿਤਾ ਜੀ ਅਸੀਂ ਪੰਜਾਂ ਭੈਣਾਂ ਤੁਸੀਂ ਅਤੇ ਜਿਤਨੇ ਵੀ ਸੰਸਾਰ ਦੇ ਜੀਵ ਹਨ ਉਹ ਸਭ ਜਿਸਕਾ ਦੀਆ ਪਹਿਨੇ ਖਾਏ ਤਿਸਿਓ ਆਲਸ ਕਿਉ ਬਣੇ ਮੇਰੀ ਮਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਕੋ ਦਾਤਾ ਹੈ ਅਕਾਲ ਪੁਰਖ ਸਭਨਾ ਨੂੰ ਉਹ ਦੇ ਰਿਹਾ ਅਹੰਕਾਰੀ ਰਾਜੇ ਦੁਨੀ ਚੰਦ ਨੇ ਆਪਣੀ ਬੇਟੀ ਨੂੰ ਅਹੰਕਾਰ ਦੇ ਵਸ ਆ ਕੇ ਦੇਖਣਾ ਤੇਰਾ ਰੱਬ ਕਿੱਥੇ ਹੈ ਇੱਕ ਕੋੜੀ ਦੇ ਲੜ ਲਾਤਾ ਜਦੋਂ ਲੜ ਲਾਇਆ ਬੀਬੀ ਸੰਤੋਖੀ ਸੀ ਸੰਤੋਖ ਵਾਲੀ ਸੀ ਤੇ ਆਪਣਾ ਪੇਟ ਭਰਦੀ ਰਹੀ ਉਹਦਾ ਵੀ ਗੁਜ਼ਾਰਾ ਕਰਦੀ ਰਹੀ ਪਿੰਡ ਪਿੰਡ ਮੰਗ ਕੇ ਆਪਣਾ ਪੇਟ ਭਰਿਆ ਆਪਣੇ ਪਤੀ ਦਾ ਗੁਜ਼ਾਰਾ ਕੀਤਾ ਹੈ ਉਹ ਬੀਬੀ ਰਜਨੀ ਆਪਣੇ ਪਤੀ ਨੂੰ ਲੈ ਕੇ ਇੱਥੇ ਆਈ ਸੀ
ਆਪ ਜਾਏ ਕਿਤ ਮੰਗਨ ਕਰਿਓ
ਆਪਣਾ ਪਤੀ ਛੱਕੜੇ ਵਿਖੇ ਬਿਠਾ ਕੇ ਉਹ ਬੀਬੀ ਦੂਜੇ ਪਿੰਡ ਮੰਗਣ ਗਈ ਹੈ
ਬਾਇਸ ਕੋਪਿਕ ਕੁਸ਼ਤੀ ਗਿਰਿਓ
ਜਦੋਂ ਉਸ ਕੋੜੀ ਨੇ ਵੇਖਿਆ ਛਪੜੀ ਹੈ ਇਹ ਛਪੜੀ ਵਿਖੇ ਕਾਲੇ ਕਾਂ ਆ ਕੇ ਨਹਾਉਂਦੇ ਹਨ ਡੁਬਕੀ ਮਾਰਦੇ ਤੇ ਹੰਸ ਹੋ ਕੇ ਉੜ ਜਾਂਦੇ ਹਨ ਜਿਤ ਨਹਾਤੈ ਕਊਆ ਹੰਸ ਹੋਵੇ। ਜਿਸ ਵਿਖੇ ਨਹਾ ਕੇ ਕਾਲੇ ਕਾਂ ਹੰਸ ਬਣਦੇ ਹਨ, ਤੇ ਉਸ ਕੌੜੀ ਨੇ ਵੀ ਮਨ ਵਿਖੇ ਇੱਕ ਆਸ਼ਾ ਜਾਣੀ, ਮੇਰਾ ਵੀ ਭਲਾ ਹੋ ਸਕਦਾ। ਉਹ ਰਿੜਦਾ ਰਿੜਦਾ ਛੱਪੜੀ ਦੇ ਕੋਲ ਪਹੁੰਚਿਆ ਹੈ। ਛੱਪੜੀ ਵਿਖੇ ਉਹਨੇ ਆਪਣਾ ਸਾਰਾ ਸਰੀਰ ਪਾ ਲਿਆ, ਪਰ ਆਪਣੇ ਹੱਥ ਦਾ ਅੰਗੂਠਾ ਰੱਖ ਲਿਆ ਹੈ। ਉਹਦਾ ਸਾਰਾ ਸਰੀਰ ਨਵਾਂ ਨਰੋਆ ਹੋ ਗਿਆ ਹੈ।
ਜਲ ਮੱਜਣ ਤੇ ਪਾਤਨ ਹਰਿਓ,
ਜਲ ਮੱਜਣ ਤੇ ਪਾਤਨ ਹਰਿਓ। ਜਦੋਂ ਉਸ ਅੰਮ੍ਰਿਤ ਜਲ ਵਿਖੇ ਇਸ਼ਨਾਨ ਕੀਤਾ, ਤੇ ਸਰੀਰ ਅੰਮ੍ਰਿਤ ਵਰਗਾ ਨਵਾਂ ਨਰੋਆ ਹੋ ਗਿਆ ਹੈ।
ਆਏ ਵਿਖਿਓ ਪ੍ਰਤੀਤ ਨਾ ਧਰੈ,
ਰਜਨੀ ਨੇ ਆ ਕੇ ਵੇਖਿਆ ਮੇਰਾ ਪਤੀ ਹੈ, ਲੱਗਦਾ ਨੀ ਮੇਰਾ ਪਤੀ, ਇਹ ਤਾਂ ਕਪਟੀ ਹੈ। ਜਦੋਂ ਆ ਕੇ ਇਸ ਤਰ੍ਹਾਂ ਵੇਖਿਆ ਹੈ ਤੇ ਭਰੋਸਾ ਨਹੀਂ ਕੀਤਾ।
ਸੰਸਾ ਕਰੈ,
ਕੋਈ ਹੋਰ ਪੁਰਖ ਹੈ, ਕੋਈ ਹੋਰ ਬੰਦਾ ਹੈ, ਇਹ ਮਨ ਵਿਖੇ ਸੰਸਾ ਕੀਤਾ ਹੈ।
ਸ੍ਰੀ ਸਤਿਗੁਰ ਜੀ ਨਿਕਟ ਸਿਧਾਰੇ, ਸਗਰੀ ਗਾਥਾ ਦੋਇਨੀ ਉਚਾਰੀ।
ਤੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਵੇਲੇ ਸੰਤੋਖ ਸਰ ਦੀ ਸੇਵਾ ਕਰਾ ਰਹੇ ਸਨ, ਤੇ ਮਹਾਰਾਜ ਜੀ ਨੂੰ ਇਸ ਬੀਬੀ ਨੇ ਆ ਕੇ ਬੁਲਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਦੇਖੋ ਇਹ ਮੇਰਾ ਪਤੀ ਲੱਗਦਾ ਨਹੀਂ, ਇਹਨੇ ਮੇਰੇ ਪਤੀ ਨੂੰ ਮਾਰਤਾ ਹੈ ਤੇ ਆਪ ਮੇਰੇ ਸਰੀਰ ਤੇ ਡਾਵਾ ਡੋਲ ਹੋ ਰਿਹਾ ਹੈ। ਉਸ ਵੇਲੇ ਮਹਾਰਾਜ ਜੀ ਨੇ ਆਪ ਆ ਕੇ ਇਹ ਨਿਰਣਾ ਕੀਤਾ ਹੈ ਤੇ ਸਤਿਗੁਰ ਨੇ ਬਚਨ ਕੀਤੇ ਸਨ,
ਸਾਨੂੰ ਇਹ ਕਰ ਗੁਰ ਤਬ ਕਾ ਤੇਰੋ ਪਤੀ
ਫਿਰ ਸਤਿਗੁਰ ਨੇ ਖੁਸ਼ ਹੋ ਕੇ ਆਖਿਆ ਬੀਬੀ ਰਜਨੀ ਪੁੱਤਰੀ ਇਹ ਤੇਰਾ ਪਤੀ ਹੈ, ਇਹ ਕੁਸ਼ਟੀ ਉਹ ਕੋੜੀ ਹੈ ਜਿਹੜਾ ਇਸ ਛੱਪੜੀ ਵਿਖੇ ਆ ਕੇ ਇਸ਼ਨਾਨ ਕੀਤਾ, ਇਹਦਾ ਸਭ ਸਰੀਰ ਨਵਾਂ ਨਰੋਆ ਹੋ ਗਿਆ ਹੈ।
ਚੱਲ ਹਮਕੋ ਸੋ ਥਾਨ ਦਿਖਾਵੋ, ਮਨ ਬਾਚਤ ਬਰ ਹਮ ਤੇ ਪਾਵੋ।
ਚਲੋ ਸਾਡੇ ਨਾਲ ਚਲੋ, ਸਾਨੂੰ ਵਿਖਾਓ ਉਹ ਥਾਂ ਕਿੱਥੇ ਹੈ, ਉਹ ਛੱਪੜੀ ਕਿੱਥੇ ਹੈ, ਸਾਡੇ ਤੋਂ ਮਨ ਬਾਛਤ ਫਲ ਪ੍ਰਾਪਤ ਕਰੋ। ਸਤਿਗੁਰੂ ਸਾਹਿਬ ਜੀ ਨੇ ਤਾਂ ਫਿਰ ਉਹ ਪਾਵਨ ਅਸਥਾਨ ਸ੍ਰੀ ਅੰਮ੍ਰਿਤਸਰ ਉਦੋਂ ਮਹਾਰਾਜ ਜੀ ਨੇ ਪ੍ਰਗਟ ਕੀਤਾ, ਬੀਬੀ ਰਜਨੀ ਅਤੇ ਉਹ ਕੋੜੀ, ਇਹਨਾਂ ਤੇ ਸਤਿਗੁਰ ਨੇ ਮਹਾਨ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਮਹਾਨ ਆਪ ਇਤਿਹਾਸ ਬਣਾਇਆ ਹੈ। ਇਹ ਸਾਰੀ ਵਾਰਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਸਿੱਖਾਂ ਨੂੰ ਸੁਣਾ ਰਹੇ ਹਨ। ਗੁਰੂ ਕੇ ਪਿਆਰਿਓ, ਇਹ 68 ਤੀਰਥ ਹੈ ਜਿੱਥੇ ਆ ਕੇ ਸਾਰੇ 68 ਤੀਰਥ ਇਸ਼ਨਾਨ ਕਰਦੇ ਤੇ ਆਪਣੇ ਆਪ ਦਾ ਕਲਿਆਣ ਕਰਨਾ ਚਾਹੁੰਦੇ ਹਨ। ਤੁਸੀਂ ਵੀ ਕਲਿਆਣ ਕਰਨਾ ਚਾਹੁੰਦੇ ਹੋ, ਇੱਥੇ ਇਸ਼ਨਾਨ ਕਰੋ, ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਸਭਨਾਂ ਦਾ ਭਲਾ ਹੋਵੇਗਾ। ਇਸ ਤਰ੍ਹਾਂ